پڑھ پڑھ عالم فاضل ہوئوں، کدے اپنے آپ نو پڑھیا ہی نہیں، جا جا بڑھدا مندر مسیتی، کدے من اپنے وچ بڑھیا ہی نہیں۔ میں تہاڈا ہوسٹ ڈاکٹر نریندر روی گوئل مائنڈ اینڈ باڈی پروگرام لے کے تہاڈی سیوا دے وچ حاضر ہویا، جیہدے وچ وکھ وکھ ٹاپکاں نو بڑے سمپل طریقے دے نال تہاڈے روبرو پیش کرن دی کوشش کراں گا۔ مائنڈ اینڈ باڈی پروگرام دیکھ رہے لکھاں ہی درشکاں نوں اتے لکھاں ہی سروتیاں نوں ڈاکٹر نریندر روی دا پیار بھریا نمسکار، سلام علیکم، ست سری اکال اینڈ ویری گڈ مارننگ۔ جویں کہ تہانوں پتا ہی ہے کہ آپاں ہر اتوار نوں سنڈے والے دن سویرے 10 بجے تو لے کے 11 بجے تک مائنڈ اینڈ باڈی پروگرام پیش کردے ہاں، اتے اے جڑا پروگرام ہے یہ ارفا مظفر جی دے سہیوگ دے نال، انہاں دے تعاون دے نال، انہاں دی ہیلپ دے نال، انہاں دے آشیرواد دے نال پیش کیتا جاندا ہے۔ میں ہمیشہ ہی تانوں یہ ریکویسٹ کردا تہاڈے فائدے دے لئی کہ جدوں بھی تسی کدے کوئی پراپرٹی خریدنی ہے جاں بیچنی ہے، پاویں او تہاڈا مکان ہے، پاویں دکان ہے، چاہے فارم ہاؤس ہے، پاویں انڈسٹری ہے، پاویں گیس سٹیشن ہے، کچھ بھی ہے، جاں تاں تسی خریدنا ہوگا جاں بیچنا ہوگا، گل تاں سمپل ہے۔ سو آپ تسی بیچ نہیں سکتے کیونکہ ڈیل بنتی نہیں، اخیر دے وچ سانوں ریئل اسٹیٹ دے بندیاں دی ہیلپ لینی پیندی ہے، جڑے کہ ساڈے کولوں کمیشن لے کے بچولا بن کے ساڈی پراپرٹی بیچن دے وچ تے سانوں خریدن دے وچ ساڈی سہایتا کردے نے، تے وچ او اپنی کمیشن لیندے نے 2% 3% جو بھی کچھ ہے۔ میں صرف انی گل کہنا اپنے ذاتی تجربے دے آدھار تے کہ کدے بھی تسی ایک بندے نو، پہلے بندے نو بلا کے او دے نال فائنل نہ کرو، چاہے او بندہ تہاڈا کنا بھی کلوز رشتے دار ہووے، یار دوست ہووے، پینڈو ہووے، کسے سنستھا دا ممبر ہووے، کنا ہی مٹھا ہووے، کنیاں گلاں کردا ہووے، اسے نو دیو، میں نہیں کہندا، پر پہلا اس تو فائنل کرن تو پہلا 2 3 4 5 بندیاں نو ہوراں نو بھی بلا لو، انہاں نال گل بات کرو، او دا کی فائدہ ہوگا؟ ایک تا تانو جو تسی ایکو ہی گل نو بار بار بندیاں نال کردے ہو تے تانو وچار پتہ لگ جاندے، تانو او دے بارے پوری نالج ہو جاندی ہے۔ دوجا تانو بندے دے بارے ججمنٹ ہوندی ہے کہ کیڑا بندہ مینوں سب جواب دکھا رہا ہے، کیڑا مینوں چوپڑیاں دے رہا ہے، کیڑا بندہ روکھی گل کر رہا ہے، کیڑا بندہ کوری گل کر رہا ہے، کیڑا بندہ کمیشن زیادہ لے رہا ہے، کیڑا بندہ جھوٹ بول رہا ہے۔ اس تو بعد تسی اپنے من نال فیصلہ کرنا، اپنے گھر دیاں نال فیصلہ کرنا کہ تہاڈے لئی کیڑا بندہ ودھیا ہوگا، کیونکہ جدوں اسی اکھاں میچ کے کسے تے ٹرسٹ کر لینے ہاں، وشواس کر لین، جا اوور کانفیڈینس ہوندا ہے، تاں کئی وار اجیہا سنن وچ وی آیا تے دیکھن وچ وی آیا تے گھڑی آپ دے نال دی ہے کہ سانوں کافی سمے بعد پچھتاونا پیندا ہے کہ آہ بندہ جڑا کہ بڑیاں مٹھیاں تے چنگیاں گلاں کردا سی، بعد چ تاں بدلی گیا، نہیں تاں موٹی ساڈے نال ٹھگی ماری جے، بتھیرے پیسے کھا گیا، جے کسے نوں ہور دتا تاں ساڈے انے پیسے بچ جانے سی۔ سو بعد چ پچھتاون دے نالوں تسی پہلا ہی بزنس دے وچ کورے کرا رہے ہو جو، اکھ دی شرم نہ کرو کہ بندہ کی کہندا، نال دا چاہ پی جاندے نے، نالے وہ تہاڈے کول روٹی وی کھا جاندے نے، پھر سنوں اکھ دی شرم پیندی ہے، پیسے انہوں نے باہر دیوار کھلے بنانے ہوندے نے، بعد چ کہندے کوئی نہیں میں انہوں مکان بیچا جی، کوئی لحاظ نہیں کرتا، تہن صوفہ لے دیں گے، تہن کار پر لے دیں گے، تہاڈی ٹوٹی ٹھیک کرا دیں گے، تہن رنگ دوا دیں گے، تہن 1000 2000 دا چیک دے دیں گے، بھی آ لو جی گفٹ لو، پر انہوں نے موٹے پیسے کمانے نے۔ اج کل یہ پرانا سماں تاں ہے نہیں، جدوں کہ مکان لاکھ دے، 2 لاکھ دے، 4 لاکھ دے، 5 لاکھ دے مل جاندے سی، ہن تاں 2 2 ملین دے ملدے نے، 3 3 ملین دے ملدے نے، کمیشن ہن نہیں ہے، جے او پہلا 3000 کماؤندے سی، ہن او 30000 کماؤندے نے، 40000 کماؤندے نے۔ سو اس کر کے میں اشارن طور تے کہا بھی 2 4 5 بندیاں نوں بلا لو تے تاں کہ تانوں ہر گل کلیئر ہو سکے، تہاڈے کھلے پیسے بچ سکن۔ تے او دے وچ ایک نام دینا ارفا مظفر جی دا، میں نہیں کیا کہ ارفا مظفر جی نو کم دیو، میں تا صرف کیا بلا تا لو، گل بات تا کرو، گل بات کرن تو تسی فیصلہ کر لو، جے تانوں بہت ودھیا لگن انہاں نو کم دے دیو، تے جے تانوں پہلے کوئی ودھیا لگن انہاں نو کم دے دیو۔ جنہ چیر اسی باہ نہیں جا کہندے باہ پیا جانے جا راہ پیا جانے، جنہ چیر تک اسی کسے نال ڈیل ہی نہیں کردے، جنہ چیر ڈیل نہیں کیتا سی اپروں اوہدے بارے وچار بنائیے بھی ٹھگ ہے، سنت ہے، چنگا ہے، ماڑا ہے، ڈیل کرو تاں ہی پتا لگو گا۔ سو فون کرن دا کوئی نقصان نہیں، ارفا مظفر جی جڑا فون ہے گا وہ ہے گا 647 6478968 6478 6245 ਉਹਨਾਂ ਨੂੰ ਫੋਨ ਕਰ ਲਓ, ਗੱਲਬਾਤ ਕਰੋ, ਉਸ ਤੋਂ ਬਾਅਦ ਡਿਸੀਜਨ ਤੁਸੀਂ ਆਪ ਕਰੋ। ਬਸ ਮੈਂ ਤਾਂ ਇੰਨੀ ਗੱਲ ਕਹਿਣਾ, ਨਾ ਹੀ ਉਹਨਾਂ ਨੇ ਮੈਨੂੰ ਕਦੇ ਕਿਹਾ ਕਿ ਮੇਰੀ ਐਡ ਪੇਡ ਕਰ ਦਿਓ ਜਾਂ ਨਾਨ ਪੇਡ ਕਰ ਦਿਓ, ਨਾ ਹੀ ਉਹਨਾਂ ਤੋਂ ਮੈਂ ਕਦੇ ਉਹਨਾਂ ਨੇ ਮੈਨੂੰ ਉਂਝ ਹੀ ਨਹੀਂ ਕਿਹਾ ਕਿ ਮੇਰੇ ਬਾਰੇ ਕੁਛ ਕਹੋ। ਪਰ ਕਿਉਂਕਿ ਮੈਂ ਉਹਨਾਂ ਨਾਲ ਡੀਲ ਕੀਤਾ, ਤੁਹਾਨੂੰ ਚੰਗਾ ਲੱਗੇ ਜਾਂ ਮਾੜਾ ਲੱਗੇ, ਨਿੰਦਿਆ ਤਾਂ ਬਸ ਸਾਰਿਆਂ ਦੀ ਕਰਦੇ, ਜੇ ਕੋਈ ਚੰਗਾ ਬੰਦਾ ਉਹਦੇ ਬਾਰੇ ਦੋ ਸ਼ਬਦ ਚੰਗੇ ਵੀ ਕਹਿ ਦਿਓ, ਇਹ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਸੋ ਇਸੇ ਕਰਕੇ ਮੈਂ ਰੇਡੀਓ ਤੇ ਉਹਨਾਂ ਦਾ ਨਾਮ ਬੋਲਦਾ, ਕਿਉਂਕਿ ਉਹਨਾਂ ਨੂੰ ਮੈਂ ਡੀਲ ਕੀਤਾ ਤੇ ਉਹ ਸ਼ੀਜ਼ ਅ ਵੰਡਰਫੁਲ ਲੇਡੀ। ਜੋ ਕਹਿੰਦੇ ਨੇ ਹੋ ਸਕਦਾ ਬਾਹਲੇ ਮਿੱਠੇ ਨਾ ਹੋਣ, ਪਰ ਉਹ ਸਪਸ਼ਟ ਸਿੱਧੀ ਗੱਲ ਕਰਨਗੇ ਵੀ ਤੁਹਾਡਾ ਕੀ ਮੈਂ ਫਾਇਦਾ ਕਰੂੰ, ਕਿਵੇਂ ਕਰੂੰ। ਡੀਪ ਜਾ ਫੋਨ ਕਰਕੇ ਦੇਖ ਲੈਣਾ, ਜੇ ਤੁਹਾਨੂੰ ਪਸੰਦ ਆਵੇ ਤਾਂ ਅਰਫਾ ਮੁਜ਼ੱਫਰ ਜੀ ਨਾਲ ਡੀਲ ਕਰੋ, ਨਹੀਂ ਜਿੱਥੇ ਚੰਗਾ ਲੱਗਦਾ ਤੁਸੀਂ ਉਹ ਕਰ ਲਓ। ਬਸ ਮੈਂ ਇੰਨੀ ਕੁ ਗੱਲ ਬੇਨਤੀ ਕਰਦਾ ਹੁੰਦਾ। ਸੋ ਅਰਫਾ ਮੁਜ਼ੱਫਰ ਦੇ ਸਹਿਯੋਗ ਦੇ ਨਾਲ ਆਪਾਂ ਹਰ ਇਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਪ੍ਰੋਗਰਾਮ ਪੇਸ਼ ਕਰਦੇ ਹਾਂ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਅੱਜ ਦਾ ਜਿਹੜਾ ਟੌਪਿਕ ਹੈ, ਉਹ ਸੰਤ ਨਾਮਦੇਵ ਜੀ, ਜਿਸ ਤਰ੍ਹਾਂ ਕਿ ਰਵਿਦਾਸ ਸੰਤ ਹੋਏ ਨੇ, ਕਬੀਰ ਸਾਹਿਬ ਹੋਏ ਨੇ, ਪੀਪਾ ਜੀ ਹੋਏ ਨੇ, ਸਹਿਜੋ ਬਾਈ ਹੋਏ ਆ, ਮੀਰਾ ਬਾਈ ਹੋਈ ਆ, ਗੁਰੂ ਨਾਨਕ ਸਾਹਿਬ ਹੋਏ ਨੇ, ਪਲਟੂ ਸਾਹਿਬ ਹੋਏ ਨੇ, ਮੁਹੰਮਦ ਸਾਹਿਬ ਹੋਏ ਨੇ, ਜੀਸਸ ਕ੍ਰਾਈਸਟ ਹੋਏ ਆ, ਇਹ ਆਪਣੇ ਆਪਣੇ ਸਮੇਂ ਦੇ ਵਿੱਚ ਪਰਫੈਕਟ ਮਾਸਟਰ ਸੀਗੇ, ਜਿਨ੍ਹਾਂ ਨੂੰ ਆਪਾਂ ਰੱਬ ਕਹਿ ਲਓ, ਉਹ ਅੱਜ ਅਸੀਂ ਉਹਨਾਂ ਨੂੰ ਰੱਬ ਮੰਨਦੇ ਹਾਂ। ਸੋ ਇਸੇ ਤਰ੍ਹਾਂ ਹੀ ਇਨ੍ਹਾਂ ਸੰਤਾਂ ਦੀ ਲੜੀ ਦੇ ਵਿੱਚ ਅੱਜ ਆਪਾਂ ਸ੍ਰੀ ਨਾਮਦੇਵ ਜਾਂ ਭਗਤ ਨਾਮਦੇਵ ਜੀ ਜਾਂ ਪੂਰਨ ਸੰਤ ਨਾਮਦੇਵ ਜੀ ਦੇ ਬਾਰੇ ਗੱਲਬਾਤ ਕਰਾਂਗੇ, ਉਹਨਾਂ ਦੀ ਰੂਹਾਨੀਅਤ ਬਾਰੇ ਗੱਲਬਾਤ ਕਰਾਂਗੇ। ਔਰ ਜਿਹੜਾ ਮੈਂ ਅਲੱਗ ਅਲੱਗ ਸੰਤਾਂ ਨੂੰ ਲੈਣਾ, ਉਹਦਾ ਸਿਰਫ ਪਰਪਜ਼ ਇਹ ਹੈ ਕਿ ਸਾਨੂੰ ਐਟਲੀਸਟ ਪਤਾ ਲੱਗ ਜਾਏ ਕਿ ਜਿੰਨੇ ਵੀ ਦੁਨੀਆਂ ਵਿੱਚ ਪਰਫੈਕਟ ਮਾਸਟਰ ਆਏ ਨੇ, ਕਾਮਲ ਮੁਰਸ਼ਿਦ ਆਏ ਨੇ, ਚਾਹੇ ਉਹ ਬੁੱਲੇ ਸ਼ਾਹ ਹੈ, ਚਾਹੇ ਉਹ ਨਾਮਦੇਵ ਨੇ, ਚਾਹੇ ਉਹ ਕਬੀਰ ਸਾਹਿਬ ਨੇ, ਚਾਹੇ ਉਹ ਰਵਿਦਾਸ ਹੈ, ਜਾਂ ਹੋਰ ਨੇ ਅਣਗਿਣਤ ਪਲਟੂ ਸਾਹਿਬ ਆਏ ਨੇ, ਸੋ ਉਹਨਾਂ ਸਾਰਿਆਂ ਦੀ ਰੂਹਾਨੀਅਤ ਇੱਕੋ ਹੀ ਹੈ, ਇੱਕੋ ਹੀ ਟੀਚਿੰਗ ਦਿੰਦੇ ਨੇ। ਭਾਵੇਂ ਐਗਜ਼ਾਮਪਲਾਂ ਡਿਫਰੈਂਟ ਨੇ, ਭਾਸ਼ਾ ਡਿਫਰੈਂਟ ਨੇ, ਜਿੱਥੇ ਬੰਦਾ ਪੈਦਾ ਹੁੰਦਾ ਉਹੀ ਬੋਲੀ ਬੋਲੂਗਾ, ਪਰ ਜੇ ਅਸੀਂ ਡੁੰਘਿਆਈ ਦੇ ਵਿੱਚ ਉਹਨਾਂ ਦੀ ਸਪਿਰਚੁਅਲਿਟੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਹੈ, ਚਾਹੇ ਉਹ ਗੀਤ ਹੈ, ਚਾਹੇ ਉਹ ਕੁਰਾਨ ਹੈ, ਚਾਹੇ ਉਹ ਬਾਈਬਲ ਹੈ, ਸਭ ਦੇ ਵਿੱਚ ਰੂਹਾਨੀਅਤ ਇੱਕੋ ਹੀ ਹੈ। ਉਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਂ ਖੁਦ ਉਹਨਾਂ ਸਾਰੀਆਂ ਧਾਰਮਿਕ ਪੁਸਤਕਾਂ ਨੂੰ ਪੜ੍ਹਿਆ, ਮਾਸਟਰਸ ਕੀਤੀ, PhD ਕੀਤੀ, ਉਹ ਕੰਪੈਰੇਟਿਵ ਰਿਲੀਜਨ ਨੂੰ ਸਟੱਡੀ ਕੀਤਾ ਅਤੇ ਥੋੜ੍ਹਾ ਜਿਹਾ ਆਪਣਾ ਅਭਿਆਸ ਕੀਤਾ, ਪ੍ਰੈਕਟੀਕਲ ਕੀਤਾ, ਉਸ ਦੇ ਆਧਾਰ ਤੇ ਕਹਿ ਰਿਹਾ ਕਿ ਰੂਹਾਨੀਅਤ ਸਭ ਦੀ ਇੱਕੋ ਹੀ ਹੈ। ਸੋ ਇਸ ਕਰਕੇ ਅੱਜ ਆਪਾਂ ਨਾਮਦੇਵ ਜੀ ਨੂੰ ਡਿਸਕਸ ਕਰਾਂਗੇ। ਸੋ ਬਿਫੋਰ ਆਈ ਸਟਾਰਟ, ਉਹਨਾਂ ਦਾ ਇੱਕ ਬਹੁਤ ਹੀ ਪਿਆਰਾ ਸ਼ਬਦ ਹੈ ਕਿ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਤੁਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਚ ਜਾਓ, ਇੱਕ ਮੂਵੀ ਵੀ ਆਈ ਸੀਗੀ ਤੇ ਉਹਦੇ ਵਿੱਚ ਵੀ ਇਹ ਗਾਣਾ ਤੇ ਅੱਖਾਂ ਮੀਚ ਕੇ ਸੁਣੋ, ਆਨੰਦ ਆਏਗਾ। ਤੇ ਉਸ ਤੋਂ ਬਾਅਦ ਆਪਾਂ ਨਾਮਦੇਵ ਜੀ ਬਾਰੇ ਗੱਲ ਕਰਾਂਗੇ। ਸੁਣੋ,
ਨਾਮ ਖੁੰਦਕਾਰਾ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ, ਤੇਰਾ ਨਾਮ ਹੈ ਆਧਾਰਾ, ਤੇਰਾ ਨਾਮ ਹੈ ਆਧਾਰਾ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਦਰਪੇਸ਼ ਤੂੰ ਮਣੀ, ਦਰਪੇਸ਼ ਤੂੰ मनी मैं अंध लेखी देख तेरा नाम कुंद तारा
तेरा नाम कुंद तारा
दरिया तू देहंद तू विस्यार तू धनी देह लेह एक तू दिगर को नहीं तू दाना तू बिना मैं विचार क्या करी तू दाना तू बिना मैं विचार क्या करी नामे च स्वामी बक्षंद तू नामे च स्वामी बक्षंद तू हरि बक्षंद तू हरि बक्षंद तू हरि मैं अंध लेखी देख तेरा नाम कुंद तारा तेरा नाम कुंद तारा तेरा नाम कुंद तारा।
जिस तरह के तुहानू इस शब्द तो ही पता है कि नामदेव जी किन्ना रब दे अगे परमात्मा दे अगे अरदास कर रहे ने कि मैं अंध लेखी टेक तेरा नाम खुंदकारा। सिंपल तरीके नाल ए है कि हे सतगुरु हे परमात्मा हे बिठल हे वाहिगुरु मैं अन्ना ते जिस तरह अन्ने नू लाठी दा सहारा हुंदा है इसे तरह ही मेरी सारी जिंदगी दे विच तुसी ही मेरा सहारा हो तुसी ही मेरा बेस हो तुसी ही मेरा आधार हो। इस शब्द दे विच बड़े फारसी दे शब्द आए ने क्योंकि यह इस्लामिक भी टच दिता गया फारसी दे शब्द भी आए ने करीमा रहीमा गाना सारे शब्द मतलब कहिंदा है कि परमात्मा दे अगे नाम दे भगत जी अरजोई करदे ने कि मेरा तू ही है होर कोई भी नहीं। सो अज दा जिहड़ा शब्द है यह परमात्मा दे वल इशारा कर रहे हैं रूहानियत बारे इशारा कर रहे हैं ते आपां भी नाम दे भगत जी दी रूहानियत बारे ही गल करांगे। सब तो पहला धामी साहब मेरा प्रोग्राम देख रहे ने यह बड़े प्यारी उच्च कोटी की परसनैलिटी ने बड़े हलीमी पुरश ने सो मैं उन्होंने धन्यवाद करदा होर भी सुनते ने पर मैनू इन्हों का ना ही देखिया सो माफ करना जे मैं दूजे का ना नहीं दे सकया क्योंकि जे मैं ना देखने लग गया फिर लिव टुट जाती है लिंक टुट जाता है सो इस करके माफी इन्हों का ना आया सी इन्हों का बहुत बहुत धन्यवाद। सो नामदेव जी के बारे आप थोड़ी जी गल पहला उन्होंने लाइफ के बारे गल कर लीए कि कौन सी ओ नामदेव जी जात दे जुलाहे सीगे दर्जी सीगे छिंबे सी कपड़े रंगन दा कपड़ियां दी सिलाई करन दा काम करदे सी उन्हां दे पेरेंट्स सो जिन्हों के आपां नीच जात भी कह सकते हैं। किथे पैदा होए महाराष्ट्र दे विच सतारा एक डिस्ट्रिक्ट है उस दे विच एक पिंड है नरसी बामनी नरसी बामनी दे विच इह पैदा होए सीगे ते फादर दा जिहड़ा नां सीगा ओ सीगा दमा सेठ ते माता दा नां सी गोना बाई गोना बाई ते दमा सेठ दे मां बाप सीगे इन्हां दे मां बाप सीगे ते 26 अक्तूबर 1270 नूं जे 1270 कहने ते इहदा मतलब गुरु नानक साहब तों 200 साल लगभग 200 साल पहला पैदा होए सीगे ते इन्हां दी जिहड़ी डैथ है यह 1350 च होई इहदा मतलब यह है कि नामदेव भगत जी 80 साल इस दुनिया दे विच रूहानियत दा प्रचार करते रहे ते बाद दे विच जित्थों आए सी उस परमात्मा दे विच जाके लीन हो गए। देखो नामदेव जी दी जिहड़ी बाणी है ना शब्द ने ओह तकरीबन 60 या 61 मैनूं एग्जैक्ट नहीं पता 60 या 61 पुराना पढ़िया वै ओह श्री गुरु ग्रंथ साहब दे विच दर्ज ने जदों पंजवीं पातशाही ने गुरु ग्रंथ साहब की स्थापना की ਉਹਨੂੰ ਜੋੜਿਆ ਤਾਂ ਉਹਦੇ ਵਿੱਚ ਵੱਖ ਵੱਖ ਭਗਤਾਂ ਦੀ ਵੱਖ ਵੱਖ ਸੰਤਾਂ ਦੀ ਬਾਣੀ ਵੀ ਲਈ ਹੈ ਤੇ ਉਹਦੇ ਵਿੱਚ ਨਾਮ ਦੇ ਭਗਤ ਜੀ ਦੇ 61 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਆ ਜਿਹੜਾ ਸ਼ਬਦ ਲਿਆ ਸੀ ਨਾ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਇਹ ਮੇਰੇ ਖਿਆਲ ਪੇਜ 727 ਦੇ ਉੱਤੇ ਨਾਮਦੇਵ ਜੀ ਦੀ ਇਹ ਬਾਣੀ ਹੈ ਮੰਦਲੇ ਕੀ ਟੇਕ ਉੱਥੇ ਹੈ। ਜੇਕਰ ਦਾ ਪੇਜ ਇੱਧਰ ਹੋ ਗਿਆ ਜਾਂ ਉੱਧਰ ਹੋ ਗਿਆ ਮੈਨੂੰ ਸ਼ੋਰ ਨਹੀਂ ਹੈ, ਪਰ ਮੇਰਾ ਖਿਆਲ ਮੈਂ ਬਹੁਤ ਵਾਰ 727 ਗੁਰੂ ਗ੍ਰੰਥ ਸਾਹਿਬ ਜੀ ਦੇ ਪੇਜ ਦੇ ਉੱਤੇ ਨਾਮਦੇਵ ਦੀ ਇਹ ਬਾਣੀ ਪੜ੍ਹੀ ਹੈ। ਦੇਖੋ ਨਾਮਦੇਵ ਜੀ ਕਹਿੰਦੇ ਹੂਨ ਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ, ਜਿਹੜੀ ਰੂਹ ਕਿਸੇ ਘਰ ਦੇ ਵਿੱਚ ਜਨਮ ਲੈਂਦੀ ਹੈ ਨਾ ਤਾਂ ਪਰਮਾਤਮਾ ਉਹਦੀ ਡੈਸਟਨੀ ਜਨਮ ਲੈਣ ਤੋਂ ਪਹਿਲਾਂ ਹੀ ਲਿਖ ਦਿੰਦਾ। ਇਸ ਕਰਕੇ ਜਿਹੜੀਆਂ ਰੂਹਾਨੀ ਰੂਹਾਂ ਹੁੰਦੀਆਂ ਨੇ ਉਹ ਉਸੇ ਵਾਤਾਵਰਣ ਦੇ ਵਿੱਚ ਪੈਦਾ ਹੁੰਦੀਆਂ ਨੇ, ਉਹ ਇੱਕ ਤਰ੍ਹਾਂ ਦਾ ਮਾਹੌਲ ਲੈ ਕੇ ਆਉਂਦੀਆਂ ਨੇ। ਕਿਹਾ ਜਾਂਦਾ ਕਿ ਨਾਮਦੇਵ ਜੀ ਬਚਪਨ ਤੋਂ ਹੀ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਸੀ, ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਇਹਨਾਂ ਦੇ ਫਾਦਰ ਦਮਾ ਸੇਠ ਸੀਗੇ ਉਹ ਸਵੇਰੇ ਉੱਠ ਕੇ ਡੇਲੀ ਉਹਨਾਂ ਦਾ ਪਹਿਲਾ ਕੰਮ ਹੁੰਦਾ ਸੀਗਾ ਕਿ ਉਹ ਠਾਕਰਾਂ ਦੇ ਜਿੱਥੇ ਮੰਦਰ ਹੁੰਦੇ ਸੀ, ਠਾਕਰ ਦਾ ਮੰਦਰ ਹੁੰਦਾ ਸੀ ਜਿਹਨੂੰ ਉੱਥੇ ਮਹਾਰਾਸ਼ਟਰ ਵਿੱਚ ਬਿਠਲ ਕਹਿੰਦੇ ਨੇ, ਬਿਠਲ ਕਹਿੰਦੇ ਨੇ ਉਸ ਦਾ ਨਾਂ, ਜਿਵੇਂ ਆਪਾਂ ਇੱਥੇ ਹਨੁਮਾਨ ਜੀ ਦਾ ਮੰਦਰ ਕਹਿ ਦਿੰਦੇ ਹਾਂ, ਦੁਰਗਾ ਮਾਤਾ ਦਾ ਮੰਦਰ ਕਹਿ ਦਿੰਦੇ ਹਾਂ, ਜਾਂ ਡਿਕਸੀ ਗੁਰਦੁਆਰਾ ਸਾਹਿਬ ਕਹਿ ਦਿੰਦੇ ਹਾਂ, ਜਾਂ ਹਨੁਮਾਨ ਜੀ ਦਾ ਮੰਦਰ ਕਹਿ ਦਿੰਦੇ ਹਾਂ, ਜਾਂ ਚਰਚ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਹੀ ਮਹਾਰਾਸ਼ਟਰ ਦੇ ਵਿੱਚ ਜਿਹੜੇ ਬਿਠਲ ਦੇ ਮੰਦਰ ਸੀਗੇ, ਬਿਠਲ ਪਰਮਾਤਮਾ ਦਾ ਨਾਂ ਹੈ, ਸੋ ਉਹਦੇ ਵਿੱਚ ਇਹਨਾਂ ਦੇ ਫਾਦਰ ਦਮਾ ਸੇਠ ਡੇਲੀ ਉਹਨਾਂ ਦੀ ਰੁਟੀਨ ਸੀ ਕਿ ਉਹਨਾਂ ਦੇ ਘਰ ਇੱਕ ਗਊ ਸੀਗੀ, ਉਹ ਗਊ ਦਾ ਦੁੱਧ ਚੋ ਕੇ ਪਹਿਲਾਂ ਠਾਕਰਾਂ ਨੂੰ ਭੋਗ ਲਗਾਉਂਦੇ ਸੀ ਤੇ ਫੇਰ ਜਾ ਕੇ ਚਾਹ ਪਾਣੀ ਦੁੱਧ ਪੀਂਦੇ ਸੀ, ਫੇਰ ਖਾਂਦੇ ਪੀਂਦੇ ਸੀ। ਸੋ ਇਹ ਜਿਹੜੀ ਰੱਬ ਦੇ ਨਾਲ ਸਵੇਰੇ ਉੱਠ ਕੇ ਪੂਜਾ ਪਾਠ ਕਰਨੀ ਜਿਸ ਹਿਸਾਬ ਦੇ ਨਾਲ ਵੀ, ਤੇ ਬੱਚਾ ਕੁਛ ਉਹਦੇ ਤੋਂ ਉੱਪਰ ਦੀ ਹੋ ਕੇ ਆਉਂਦਾ, ਕਿਉਂਕਿ ਉਹ ਵਹਿਮਾਂ ਭਰਮਾਂ ਨੂੰ ਤੋੜਦਾ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਪਰ ਹਕੀਕਤ ਕੀ ਹੈ, ਨਿਚੋੜ ਕੀ ਹੈ, ਸੈਂਸ ਕੀ ਹੈ, ਰਿਐਲਿਟੀ ਕੀ ਹੈ। ਸੋ ਨਾਮਦੇਵ ਜੀ ਨੇ ਦਮਾ ਸੇਠ ਤੇ ਗੋਨਾਬਾਈ ਦੇ ਘਰ ਜਨਮ ਲਿਆ 1270 ਨੂੰ, ਤੇ ਬਚਪਨ ਦੇ ਵਿੱਚ ਹੀ ਆਪਣੇ ਪਿਤਾ ਦੇ ਨਾਲ ਠਾਕਰਾਂ ਦੀ ਪੂਜਾ ਪਾਠ ਕਰਦੇ ਹੁੰਦੇ ਸੀ। ਬਚਪਨ ਦੀ ਇਹਨਾਂ ਦੀ ਇੱਕ ਮਸ਼ਹੂਰ ਗੱਲਬਾਤ ਹੈ, ਰਾਮ ਚੱਕਰਵਰਤੀ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕਸ, ਤੁਸੀਂ ਵੀ ਸੁਣ ਰਹੇ ਹੋ ਕਿ ਬਚਪਨ ਚ ਜਦੋਂ ਇਹ ਛੋਟੇ ਜਿਹੇ ਸੀਗੇ ਤਾਂ ਇਹਨਾਂ ਦੇ ਪਿਤਾ ਨੂੰ ਕਿਤੇ ਕੰਮ ਵਪਾਰ ਦੇ ਲਈ ਜਾਣਾ ਪੈ ਗਿਆ, ਤੇ ਇਹਨਾਂ ਨੇ ਕਿਹਾ ਕਿ ਜਦੋਂ, ਕਿਉਂਕਿ ਨਾਮਦੇਵ ਅਸੀਂ ਪੰਜਾਬੀ ਚ ਕਹਿੰਦੇ ਹਾਂ ਤੇ ਵੈਸੇ ਜਦੋਂ ਮਹਾਰਾਸ਼ਟਰ ਸੀ ਇਹਨਾਂ ਨੂੰ ਨਾਮ ਦਿਓ ਕਹਿੰਦੇ ਸੀਗੇ ਜਾਂ ਨਾਮਦੇਵਾ ਕਹਿੰਦੇ ਸੀ, ਜੋ ਮਰਜ਼ੀ ਕਹਿ ਲਓ, ਵੱਖ ਵੱਖ ਭਾਸ਼ਾ ਚ ਵੱਖ ਵੱਖ ਤਰੀਕੇ ਨੇ, ਪਰ ਨਾਮਦੇਵ ਕਹੋ ਚੇ ਨਾਮਦੇਵ ਕਹਿ ਲਓ ਚੇ ਨਾਮਦੇਵਾ ਕਹਿ ਲਓ, ਗੱਲ ਇੱਕੋ ਹੀ ਹੈ, ਆਪਾਂ ਨਾਮਦੇਵ ਦੀ ਗੱਲ ਕਰ ਰਹੇ ਹਾਂ। ਜਦੋਂ ਇਹ ਛੋਟੇ ਸੀ ਤੇ ਇੱਕ ਦਿਨ ਇਹਨਾਂ ਦੇ ਫਾਦਰ ਨੂੰ ਬਾਹਰ ਕੰਮ ਤੇ ਜਾਣਾ ਪੈ ਗਿਆ ਤੇ ਇਹਨੇ ਬੁਲਾਇਆ ਕਿ ਨਾਮਦੇਵ ਮੈਂ ਚੱਲੇ ਹਾਂ, ਅੱਜ ਤੂੰ ਇੰਜ ਕਰੀ ਸਵੇਰੇ ਗਊ ਦਾ ਦੁੱਧ ਕੱਢ ਕੇ ਸਭ ਤੋਂ ਪਹਿਲਾਂ ਭੋਗ ਲਗਾਈ ਠਾਕਰ ਨੂੰ ਜਾਂ ਬਿਠਲ ਜੀ ਨੂੰ, ਤੇ ਉਸ ਤੋਂ ਬਾਅਦ ਆ ਕੇ ਘਰ ਦੇ ਵਿੱਚ ਜੋ ਕੰਮ ਕਰਨਾ ਬਾਅਦ ਚ ਕਰੀ। ਆ ਕਹਿੰਦੇ ਠੀਕ ਹੈ ਪਿਤਾ ਜੀ। ਯੈਸ, ਤੇ ਜਦੋਂ ਉਹ ਬਾਹਰ ਗਏ ਤੇ ਨਾਮਦੇਵ ਜੀ ਨੇ, ਹਿਸਟਰੀ ਚ ਆਉਂਦਾ, ਨਾਮਦੇਵ ਜੀ ਨੇ ਗਊ ਦਾ ਦੁੱਧ ਕੱਢ ਕੇ ਠਾਕਰ ਮੰਦਰ ਚ ਗਏ ਤੇ ਮੰਦਰ ਚ ਜਾ ਕੇ ਆਰਤੀ ਕੀਤੀ, ਬੇਨਤੀ ਕੀਤੀ, ਤੇ ਫੇਰ ਉਹਨੂੰ ਠਾਕਰਾਂ ਨੂੰ ਕਹਿੰਦੇ ਕਿ ਠਾਕਰ ਜੀ ਜਾਂ ਬਿਠਲ ਜੀ ਜਾਂ ਪਰਮਾਤਮਾ, ਆ ਮੈਂ ਤੁਹਾਡੇ ਲਈ ਪ੍ਰਸ਼ਾਦ ਲੈ ਕੇ ਆਇਆ, ਦੁੱਧ ਤੁਸੀਂ ਦੁੱਧ ਪੀ ਲਓ। ਕਹਿੰਦੇ ਨੀ ਬੱਚੇ ਮੰਨ ਕੇ ਸੱਚੇ, ਹੁਣ ਬੱਚਿਆਂ ਨੂੰ ਤਾਂ ਨੀ ਪਤਾ ਵੀ ਅਸੀਂ ਰਿਚੁਅਲ ਕਰ ਰਹੇ ਹਾਂ, ਕਿਉਂਕਿ ਸਾਡੇ ਅੱਜ ਵੀ ਇਹੀ ਰਿਵਾਜ ਹੈ, ਚਾਹੇ ਉਹ ਹਿੰਦੂ ਧਰਮ ਹੈ ਚਾਹੇ ਸਿੱਖ ਧਰਮ ਹੈ, ਅਸੀਂ ਜਦੋਂ ਵੀ ਕੋਈ ਕੜਾ ਪ੍ਰਸ਼ਾਦ ਤਿਆਰ ਕਰਦੇ ਹਾਂ, ਭੋਜਨ ਕਰਦੇ ਹਾਂ, ਤੇ ਅਸੀਂ ਠਾਕਰ ਦੇ ਅੱਗੇ, ਪਰਮਾਤਮਾ ਦੇ ਅੱਗੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਭੋਗ ਲਗਾਉਂਦੇ ਹਾਂ, ਜਾਂ ਤਾਂ ਬੋਲ ਕੇ ਕਹਿੰਦੇ ਹਾਂ ਵੀ ਤੁਸੀਂ ਸਾਡਾ ਭੋਗ ਸਵੀਕਾਰ ਕਰੋ, ਜਾਂ ਕਈ ਲੋਕ ਛਿੱਟਾ ਦੇ ਜਾਂਦੇ ਨੇ, ਕਈ ਉਂਗਲ ਟੱਚ ਕਰਕੇ ਉਹਨੂੰ ਬੁੱਲਾਂ ਤੇ ਲਾ ਦਿੰਦੇ ਨੇ, ਪਰ ਇਹ ਬੱਚਾ ਸੀਗਾ, ਇਹਦੇ ਦਿਮਾਗ ਚ ਇਹ ਸੀ ਵੀ ਮੇਰੇ ਫਾਦਰ ਰੋਜ਼ ਹੀ ਠਾਕਰਾਂ ਨੂੰ ਦੁੱਧ ਪਿਲਾਉਂਦੇ ਨੇ, ਪਹਿਲਾਂ ਦੁੱਧ ਪੀਂਦੇ ਨੇ। ਜਦੋਂ ਠਾਕਰ ਨੇ ਦੁੱਧ ਨਾ ਪੀਤਾ ਤੇ ਬੱਚੇ ਨੇ ਕਿਹਾ ਵੀ ਮੇਰੇ ਦਾ ਪਿਓ ਨੇ ਮੈਨੂੰ ਕਹਿਣਾ ਵੀ ਤੂੰ ਕੋਈ ਜ਼ਰੂਰ ਗਲਤ ਕੰਮ ਕੀਤਾ ਹੋਣਾ, ਤੂੰ ਕੋਈ ਜ਼ਰੂਰ ਰੱਬ ਦਾ ਨਾਂ ਠੀਕ ਨਹੀਂ ਲਿਆ ਹੋਣਾ, ਜਾਂ ਕੋਈ ਹੇਰਾਫੇਰੀ ਕੀਤੀ ਹੋਣੀ ਹੈ, ਕੋਈ ਗੜਬੜ ਹੋਣੀ ਹੈ, ਤੇ ਮੈਨੂੰ ਗੁੱਸੇ ਹੋਣਗੇ। ਇਹ ਰੋਣ ਲੱਗ ਪਿਆ, ਜਦੋਂ ਰੋਣ ਲੱਗ ਪਿਆ ਬਹੁਤ ਰੋਇਆ ਕਿ ਬਿਠਲ ਜੀ, ਹੇ ਠਾਕਰੋ, ਹੇ ਪਰਮਾਤਮਾ, ਮੈਂ ਕੋਈ ਗਲਤੀ ਨਹੀਂ ਕੀਤੀ, ਸਿੱਧਾ ਗਊ ਦਾ ਦੁੱਧ ਚਵਾ ਕੇ ਤੁਹਾਡੇ ਕੋਲ ਆ ਗਿਆ, ਤੁਸੀਂ ਮੇਰੇ ਫਾਦਰ ਦਾ ਰੋਜ਼ ਦੁੱਧ ਪੀਂਦੇ ਹੋ, ਮੈਥੋਂ ਇਹੋ ਜਿਹੀ ਕੀ ਗਲਤੀ ਹੋ ਗਈ, ਮੇਰਾ ਫਾਦਰ ਨਾਰਾਜ਼ ਹੋ ਜੂ, ਤੁਸੀਂ ਦੁੱਧ ਪੀਓ। ਜਦੋਂ ਇਹ ਬਹੁਤ ਰੋਏ ਪਰਮਾਤਮਾ ਦੇ ਅੱਗੇ, ਤੇ ਤੁਹਾਨੂੰ ਪਤਾ ਕਿ ਪਰਮਾਤਮਾ ਪਸੀਜ ਜਾਂਦਾ ਭਗਤਾਂ ਦੇ ਅੱਗੇ। ਕਹਿੰਦੇ ਨੇ ਪਰਮਾਤਮਾ ਪ੍ਰਗਟ ਹੋ ਗਿਆ, ਉਹਨਾਂ ਨੇ ਸਾਰੀ ਕਟੋਰੀ ਦਾ ਦੁੱਧ ਪੀ ਲਿਆ, ਨਾਮਦੇਵ ਬੜੇ ਖੁਸ਼ ਹੋਏ। ਜਦੋਂ ਘਰੇ ਗਏ ਉਧਰੋਂ ਘਰ ਦੇ ਉਡੀਕ ਰਹੇ ਸੀਗੇ ਵੀ ਹਲਥੀ ਆਏ ਨੀ ਨਾਮ ਦੇ, ਫਾਦਰ ਵੀ ਆ ਗਏ। ਜਦੋਂ ਇਹ ਘਰੇ ਪਹੁੰਚੇ ਤੇ ਇਹਨਾਂ ਨੂੰ ਪੁੱਛਿਆ ਵੀ ਤੂੰ ਇੰਨਾ ਟਾਈਮ ਕਿਵੇਂ ਰਹਿੰਦਾ, ਮੰਦਰ ਤਾਂ ਨਾਲ ਹੀ ਸੀ। ਉਹ ਕਹਿੰਦਾ ਠਾਕਰ ਦੁੱਧ ਹੀ ਨੀ ਪੀ ਰਹੇ ਸੀਗੇ, ਕਹਿੰਦਾ ਬੜੀ ਮੁਸ਼ਕਲ ਦੇ ਨਾਲ ਪੀਤਾ। ਕਹਿੰਦੇ ਲਿਆ ਬਾਕੀ ਦੁੱਧ, ਕਹਿੰਦਾ ਬਾਕੀ ਦੁੱਧ ਕੀ ਤੋ ਸਾਰੇ ਹੀ ਪੀ ਗਏ। ਤੇ ਫਾਦਰ ਨੂੰ ਗੁੱਸਾ ਆ ਗਿਆ ਕਿਉਂਕਿ ਉਹਨੇ ਪਤਾ ਉਹਦਾ ਦੁੱਧ ਪਿਲਾਉਣ ਦਾ ਭੋਗ ਲਗਾਉਣ ਦਾ ਡਿਫਰੈਂਟ ਕਾਨਸੈਪਟ ਸੀ। ਉਹ ਸਮਝਾਉਂਦਾ ਸੀ ਵੀ ਉਂਗਲੀ ਲਵੇੜ ਕੇ ਲਾ ਦਿਓ ਭੋਗ ਲੱਗ ਗਿਆ ਤੇ ਬਾਕੀ ਘਰੇ ਲਿਆਓ। ਪਰ ਨਾਮ ਦੇ ਬੱਚੇ ਸੀ, ਸੱਚੇ ਸੀ, ਪਰਮਾਤਮਾ ਨੂੰ ਅੰਦਰੋਂ ਜੁੜੇ ਹੋਏ ਸੀਗੇ ਤੇ ਪਰਮਾਤਮਾ ਨੇ ਸੁਣੀ, ਉਹਨੇ ਸਾਰਾ ਹੀ ਦੁੱਧ ਪੀ ਲਿਆ। ਹੁਣ ਫਾਦਰ ਕਹਿੰਦਾ ਇਹ ਗੱਲ ਹੋ ਹੀ ਨਹੀਂ ਸਕਦੀ। ਮਾਂ ਕਹਿੰਦੀ ਵੀ ਇਹ ਤਾਂ ਸਵੇਰੇ ਸ਼ਾਮ ਰੱਬ ਦੀ ਭਗਤੀ ਕਰਦਾ, ਹੋ ਸਕਦਾ ਪਰਮਾਤਮਾ ਨੇ ਕੋਈ ਕ੍ਰਿਸ਼ਮਾ ਕਰਤਾ ਹੋਵੇ। ਤੇ ਫਾਦਰ ਦਮਾ ਸੇਠ ਕਹਿੰਦੇ ਚਲੋ ਫਿਰ ਕੱਲ ਨੂੰ ਵੀ ਫਿਰ ਪੀਣ ਠਾਕਰ ਆ ਕੇ, ਆਪਾਂ ਜਾ ਕੇ ਦੇਖਾਂਗੇ। ਮਾਂ ਬਾਪ ਦੋਨੇ ਜਾ ਕੇ ਮੰਦਰ ਚ ਲੋਕੇ ਬੈਠ ਗਏ ਤੇ ਨਾਮਦੇਵ ਨੇ ਕਿਹਾ ਵੀ ਦੇਖੋ ਜਦੋਂ ਅਰਦਾਸ ਕੀਤੀ ਤੇ ਕਰਕੇ ਕਿਹਾ ਠਾਕਰ ਨੂੰ, ਬੇਟਲ ਜੀ ਨੂੰ, ਵੀ ਤੁਸੀਂ ਮੇਰਾ ਕੱਲ ਵੀ ਦੁੱਧ ਪੀਤਾ ਸੀਗਾ ਤੇ ਤੁਸੀਂ ਅੱਜ ਵੀ ਦੁੱਧ ਪੀ ਲਓ। ਹੁਣ ਇਹੋ ਜਿਹੇ ਚਮਤਕਾਰ ਰੋਜ਼ ਤਾਂ ਹੁੰਦੇ ਨੀ। ਉਹ ਦੁੱਧ ਨਾ ਪੀਤਾ, ਇਹ ਬਹੁਤ ਰੋਏ, ਬਹੁਤ ਰੋਏ ਵੀ ਜੋ ਕੱਲ ਤੁਸੀਂ ਪੀ ਸਕਦੇ ਹੋ ਅੱਜ ਕਿਉਂ ਨੀ ਪੀਤਾ, ਤਾਂ ਮਤਲਬ ਮੈਂ ਕੱਲ ਝੂਠਾ ਸੀਗਾ ਜਾਂ ਕੱਲ ਤੁਸੀਂ ਝੂਠ ਬੋਲਿਆ, ਕੋਈ ਡਰਾਮਾ ਕੀਤਾ, ਮੇਰੇ ਮਾਂ ਬਾਪ ਨੂੰ ਮੇਰੇ ਤੇ ਯਕੀਨ ਟੁੱਟ ਜੂਗਾ। ਜਦੋਂ ਰੋਏ ਕਹਿੰਦੇ ਸ਼ਾਮ ਨੂੰ ਫੇਰ ਪਰਮਾਤਮਾ ਪ੍ਰਗਟ ਹੋ ਗਿਆ ਬੱਚੇ ਦੀ ਅਰਜੋਈ ਦੇ ਉੱਤੇ। ਉਹਨਾਂ ਨੇ ਜੋ ਦੁੱਧ ਪੀਤਾ ਤਾਂ ਇਹਨਾਂ ਦੇ ਮਾਂ ਬਾਪ ਨੇ ਅੱਖਾਂ ਨਾਲ ਦੇਖਿਆ ਵੀ ਇਹਦਾ ਸਾਰਾ ਦੁੱਧ ਪੀ ਗਿਆ, ਤਾਂ ਮਤਲਬ ਪਰਮਾਤਮਾ ਨੂੰ ਇਹਨੇ ਪ੍ਰਗਟ ਕਰ ਲਿਆ, ਇਹ ਪਰਮਾਤਮਾ ਦਾ ਅਸਲੀ ਰੂਪ ਹੈ। ਉਸ ਤੋਂ ਬਾਅਦ ਉਹਨਾਂ ਦੇ ਮਾਂ ਬਾਪ ਨੂੰ ਉਹਦੇ ਵਿੱਚੋਂ, ਨਾਮਦੇਵ ਦੇ ਵਿੱਚੋਂ ਪਰਮਾਤਮਾ ਦੀ ਜਿਹੜੀ ਹੈ ਝਲਕ ਦਿਖਾਈ ਦੇਣ ਲੱਗੀ। ਨਾਮਦੇਵ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ, ਸੋਨੇ ਕੀ ਸੂਈ, ਸੋਨੇ ਕੀ ਸੂਈ ਰੂਈ ਕਾ ਧਾਗਾ, ਨਾਮੇ ਕਾ ਚਿੱਤ ਹਰਸ਼ਿਓ ਲਾਗਾ। ਇਹਦਾ ਮਤਲਬ ਕੀ ਹੈ, ਮਾਈ ਨਿਡਲ, ਸੂਈ ਕਹਿੰਦੇ ਨਾ ਨਿਡਲ ਨੂੰ, ਮਾਈ ਨਿਡਲ ਇਜ਼ ਗੋਲਡ ਐਂਡ ਥਰੈਡ ਇਜ਼ ਸਿਲਵਰ ਐਂਡ ਮਾਈ ਮਾਈਂਡ ਇਜ਼ ਅਟੈਚਡ ਟੂ ਦਾ ਲਾਰਡ। ਇਹਦਾ ਮਤਲਬ ਕੀ ਹੈ ਕਿ ਮੈਂ ਤਾਂ ਜਿਹੜਾ ਸੂਈ ਧਾਗਾ ਜਿਹੜਾ ਜੋੜਿਆ ਨਾ, ਨਾਮ ਤਾਂ ਸਾਰੇ ਹੀ ਜਪਦੇ ਨੇ। ਗੱਲ ਸਮਝਣ ਦੀ ਗੱਲ ਹੈ ਥੋੜੀ ਜੀ, ਕਿ ਅਸੀਂ ਸਵੇਰੇ ਸ਼ਾਮ ਕਦੇ ਅਸੀਂ ਗਾਇਤਰੀ ਮੰਤਰ ਪੜ੍ਹਦੇ ਹਾਂ, ਓਮ ਨਮੋ ਭਗਵਤੇ ਵਾਸੁਦੇਵਾਏ ਨਮੋ, ਕਦੇ ਅਸੀਂ ਹਨੂੰਮਾਨ ਚਾਲੀਸਾ ਪੜ੍ਹਦੇ ਹਾਂ, ਕਦੇ ਅਸੀਂ ਓਮ ਜੈ ਜਗਦੀਸ਼ ਪੜ੍ਹਦੇ ਹਾਂ, ਕਦੇ ਅਸੀਂ ਜਪਜੀ ਸਾਹਿਬ ਦਾ ਪੜ੍ਹਦੇ ਹਾਂ, ਏਕਮ ਕਾਲ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਕਾਲ ਮੂਰਤ ਜੁਨੀ ਸਾਹਿਬ ਗੁਰਪ੍ਰਸ਼ਾਦ ਨਾਮ ਜਪ। ਸੋ ਨਾਮਦੇਵ ਜੀ ਨੇ ਕਿਹਾ ਕਿ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਹੋ ਨਾ, ਜਿੰਨਾ ਚਿਰ ਤੱਕ ਤੁਹਾਡੀ ਕੌਨਸੈਂਟਰੇਸ਼ਨ ਨਹੀਂ ਬਣਦੀ, ਧਿਆਨ ਨਹੀਂ ਲੱਗਦਾ, ਉਨਾ ਚਿਰ ਤੱਕ ਤੁਸੀਂ ਅਸਲੀ ਭਗਤੀ ਨਹੀਂ ਕਰਦੇ। ਉਹਨਾਂ ਨੇ ਐਗਜ਼ਾਮਪਲ ਦੀ, ਸੋਨੇ ਕੀ ਸੂਈ ਰੂਈ ਕਾ ਧਾਗਾ। ਦੇਖੋ ਜਿਹੜੀ ਸੂਈ ਹੁੰਦੀ ਹੈ ਨਿਡਲ ਹੁੰਦੀ ਹੈ, ਜੇ ਆਪਾਂ ਕੱਪੜਾ ਸੀਨਾ ਹੋਵੇ ਕੱਲੀ ਸੂਈ ਮਾਰੀ ਜਾਵਾਂਗੇ ਸੀਤੀ ਜਾਊਗੀ, ਨਹੀਂ, ਉਹਦੇ ਵਿੱਚ ਧਾਗੇ ਦਾ ਹੋਣਾ ਜ਼ਰੂਰੀ ਹੈ। ਜਿਹੜੀ ਕੰਧ ਹੈ, ਵਾਲ ਹੈ, ਉਹਦੀਆਂ ਇੱਟਾਂ ਖੜੀਆਂ ਕਰ ਦਿਓ, ਕੰਧ ਤਾਂ ਬਣ ਜੂਗੀ ਪਰ ਉਹ ਕਿਸੇ ਸਮੇਂ ਡਿੱਗ ਸਕਦੀ ਹੈ। ਉਹਨੂੰ ਵੀ ਉਹਨੂੰ ਪੱਕਾ ਕਰਨ ਦੇ ਲਈ ਅਸੀਂ ਸੀਮੈਂਟ ਲਾਉਂਦੇ ਹਾਂ ਜਾਂ ਗਾਰਾ ਲਾਉਂਦੇ ਹਾਂ, ਲਾਉਂਦੇ ਕਿ ਨਹੀਂ। ਜੇ ਪੇਪਰ ਜੋੜਦੇ ਹਾਂ ਤਾਂ ਉਹਦੇ ਲਈ ਅਸੀਂ ਗੂੰਦ ਲਾਉਂਦੇ ਹਾਂ, ਤੇ ਜੇ ਰਾਵਣ ਦੀ ਚੀਜ਼ ਕੋਈ ਟੁੱਟ ਜਾਏ ਅਸੀਂ ਜਾ ਕੇ ਡਾਲਰ ਸਟੋਰ ਤੋਂ ਕਰੇਜ਼ੀ ਗਲੂ ਲਿਆਉਂਦੇ ਹਾਂ ਤਾਂ ਹੀ ਜੁੜਦੀ ਆ, ਬਿਲਕੁਲ ਠੀਕ। ਨਾਮਦੇਵ ਜੀ ਨੇ ਇਹ ਐਗਜ਼ਾਮਪਲ ਦਿੱਤੀ ਵੀ ਭਾਈ ਸਾਹਿਬ ਜਦੋਂ ਵੀ ਤੁਸੀਂ ਪਾਠ ਕਰੋ, ਆਪਣੇ ਮਾਂ ਬਾਪ ਨੂੰ ਵੀ ਸਮਝਾਇਆ ਸੀ, ਜਦੋਂ ਪਾਠ ਕਰਦੇ ਹੋ ਜੇ ਤੁਹਾਡਾ ਧਿਆਨ ਇਧਰ ਉਧਰ ਖਿਲ ਰਿਹਾ ਹੋਇਆ, ਸਮਥਿੰਗ ਇਜ਼ ਬੈਟਰ। ਅਸੀਂ ਮੰਦਰ ਚ ਜਾਂਦੇ ਹਾਂ ਹਨੂੰਮਾਨ ਚ ਮੰਗਲਵਾਰ ਨੂੰ ਜਾ ਕੇ ਮੱਥਾ ਟੇਕ ਕੇ ਆਉਂਦੇ, ਸਾਰਾ ਕੁਝ ਵਧੀਆ, ਪਰ ਜੇ ਹਨੂੰਮਾਨ ਜੀ ਨੂੰ ਅੰਦਰ ਪ੍ਰਗਟ ਕਰਨਾ ਨਾ, ਤਾਂ ਫਿਰ ਅੱਖਾਂ ਮੀਚ ਕੇ ਤੁਹਾਨੂੰ ਅੰਦਰਲੀ ਮਿਹਨਤ ਕਰਨੀ ਪਊਗੀ। ਜਿਸ ਤਰ੍ਹਾਂ ਅਸੀਂ ਬਾਹਰਲੀ ਮਿਹਨਤ ਕਰਦੇ ਹਾਂ ਤੇ ਅਸੀਂ ਬਾਹਰ ਕਾਮਯਾਬ ਹੋ ਜਾਂਦੇ ਹਾਂ। ਇੱਕ ਬੰਦਾ ਦੁਕਾਨ ਤੇ ਜਾਂਦਾ ਹੁਣ ਸਵੇਰੇ ਉੱਠ ਉੱਠ ਕੇ, ਤੇ ਉਹ ਸਵੇਰੇ ਰੱਬ ਦਾ ਨਾਂ ਲੈਂਦਾ, ਜਾਂਦਾ ਪਾਠ ਕਰਦਾ, ਧੂਫ ਦਿੰਦਾ, ਬੱਤੀ ਖੋਲਦਾ, ਹੇ ਰਾਮ ਹੇ ਵਾਹਿਗੁਰੂ ਕਰਕੇ ਕਰਦਾ ਤੇ ਉਹਦੀ ਬਰਕਤ ਪੈ ਜਾਂਦੀ ਹੈ। ਜੇ ਉਹਨੂੰ ਵਾਹਿਗੁਰੂ ਨੂੰ ਹੀ ਅੰਦਰ ਲੈ ਕੇ ਆਉਣਾ, ਪਰਮਾਤਮਾ ਨੂੰ ਹੀ ਅੰਦਰ ਲੈ ਕੇ ਆਉਣਾ, ਤੁਹਾਨੂੰ ਅੰਦਰਲੀ ਮਿਹਨਤ ਕਰਨੀ ਪਊਗੀ। ਨਾਮਦੇਵ ਜੀ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਨੇ। ਨਾਮਦੇਵ ਜੀ ਨੇ ਕਿਹਾ ਕਿ ਗੋਡ ਇਜ਼ ਵਨ, ਪਰਮਾਤਮਾ ਇੱਕ ਹੈ। ਜਿੰਨੇ ਵੀ ਉੱਚ ਕੋਟੀ ਦੇ ਇਸ ਦੁਨੀਆਂ ਦੇ ਵਿੱਚ ਸੰਤ ਆਏ ਨੇ ਤੇ ਆਉਣਗੇ, ਪੂਰਨ ਦੀ ਗੱਲ ਕਰ ਰਹੇ ਹਾਂ, ਡਰਾਮੇਬਾਜ਼ੀ ਨਹੀਂ। ਉਹ ਨਹੀਂ ਜਿਹੜਾ ਪੱਗ ਬੰਨ ਕੇ ਕਹਿੰਦੇ ਜੀ ਗੱਦੀ ਤੇ ਸੰਭਾਲ ਲਓ, ਪੱਗ ਨਾਲ ਗੱਦੀ ਨਹੀਂ ਮਿਲਦੀ, ਗੱਦੀ ਮਿਲੂਗੀ ਜੇ ਉਹ ਤਾਕਤ ਅੰਦਰ ਪੈਦਾ ਕਰੋਗੇ, ਤਾਂ ਤੁਸੀਂ ਪੂਰਨ ਸੰਤ ਬਣੋਗੇ, ਦਿਖਾਵੇ ਦੇ ਦੁਨੀਆਂ ਦੇ ਤੌਰ ਤੇ ਨਹੀਂ ਹੈ। ਨਾਮਦੇਵ ਜੀ ਨੇ ਕਿਹਾ ਗੋਡ ਇਜ਼ ਵਨ, ਉਹਨਾਂ ਦੀ ਬਾਣੀ ਵਿੱਚ ਆਉਂਦਾ ਸਭ ਗੋਬਿੰਦ ਹੈ, ਹਰ ਥਾਂ ਗੋਬਿੰਦ ਹੈ, ਗੋਬਿੰਦ ਨਾ ਹੀ ਕੋਈ। ਇਹਦਾ ਮਤਲਬ ਕੀ ਹੈ ਕਿ ਗੋਡ ਇਜ਼ ਐਵਰੀਥਿੰਗ, ਗੋਡ ਇਜ਼ ਐਵਰੀਵੇਅਰ, ਵਿਦਆਊਟ ਗੋਡ ਦੇਅਰ ਇਜ਼ ਨਥਿੰਗ ਐਟ ਆਲ, ਪਰਮਾਤਮਾ ਤੋਂ ਬਿਨਾਂ ਕੁਛ ਹੋਰ ਹੈ ਹੀ ਨਹੀਂ। ਕਹਿੰਦੇ ਜਿਹੜੇ ਬੰਦੇ ਨੂੰ ਪਰਮਾਤਮਾ ਦੀ ਲਿਵ ਲੱਗ ਜੇ ਨਾ, परमात्मा नाल प्यार हो जे, अंदरों कुछ माड़ियां मोटियां तनकारां आउणियां शुरू हो जान, तां ओह परमात्मा दा पाठ करने तो बिना, सिमरन करने तो बिना, चौंकड़ी मारन तो बिना इन्ना तड़फदा, जे उहनूं कोई काम जाना पै जे, कोई बच्चियां दी मजबूरी हो जाए, कोई घर दी मजबूरी हो जाए, ओ कहंदे परमात्मा दा पाठ तो बिना ओ इस तरह तड़फदा। नामदेव कहंदे आम रेस्टलैस, मैं इन परेशान हां जदों मैनूं कोई काम करना पैंदा रब दा नाम जपदा, आम रेस्टलैस अनहैपी, किवें एज काउ विदाउट काफ, मोहे लागती ताला बेली, बछड़े बिना गां केली। कहिंदे जिहड़ी गां हुंदी है ना, जे उहदा बच्चा उहदा पुत्तर बच्ची उहदे कोलों अलग कर दिओ, चक के लै जाओ, ते असीं उह गां साडे पिछे पिछे मगर भज्जी फिरदी है। इसे तरह ही उहदे तड़फ है, जिहड़ा बंदा सच्चा परमात्मा की भगती करदा है उहदे अंदर तड़फ हुंदी है। सवेरे सवेरे आपी टाइम ते अख खुलदी है, मुंह दे छिट्टे मारदा, चौंकड़ी मारदा, उहनूं उह आनंद आउंदा। उहनूं टैक्सट मैसेज करन च आनंद नहीं आउंदा, उहनूं लैपटॉप खोलण च आनंद नहीं आउंदा, ਉਹਨੂੰ ਟੀਵੀ ਵਿਚ ਦੇਖਣ ਦਾ ਆਨੰਦ ਨਹੀਂ ਆਉਂਦਾ ਕਿ ਕੇਜਰੀਵਾਲ ਨੇ ਅਸਤੀਫਾ ਦਿੱਤਾ ਕਿ ਨਹੀਂ ਦਿੱਤਾ, ਮੋਦੀ ਸਾਹਿਬ ਅੱਜ ਕਿੱਥੇ ਗਏ ਨੇ, ਟਰੰਪ ਜਿੱਤੂਗਾ ਕਿ ਨਹੀਂ ਜਿੱਤੂਗਾ। ਉਹਨਾਂ ਦਾ ਟਰੰਪ ਦਾ ਵੀ ਪਿਓ, ਜਿਹੜਾ ਕਿ ਮੋਦੀ ਦਾ ਵੀ ਪਿਓ ਹੈ, ਕੇਜਰੀਵਾਲ ਦਾ ਪਿਓ, ਜਿਹੜਾ ਸਾਡਾ ਵੀ ਪਿਓ ਹੈ, ਸਾਰਿਆਂ ਦਾ ਪਿਓ ਹੈ, ਉਹਦੇ ਨਾਲ ਅੱਖਾਂ ਮਿਲਾ ਕੇ, ਅੱਖਾਂ ਬੰਦ ਕਰਕੇ ਉਹਦੇ ਨਜ਼ਾਰੇ ਲੈਣ ਦੇ ਵਿਚ ਮਜ਼ਾ ਆਉਂਦਾ ਹੈ। ਦੇਖੋ ਜਿਹੜੇ ਬੰਦੇ ਅੰਦਰੋਂ ਮਿਲ ਜਾਂਦੇ ਨੇ ਨਾ, ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਕਿ ਨਾਮਦੇਵ ਜੀ ਸਾਡੇ ਪੰਜਾਬ ਦੇ ਵਿਚ ਵੀ ਆਏ ਨੇ। ਪੰਜਾਬ ਦੇ ਵਿਚ ਜਿਹੜਾ ਬਟਾਲਾ ਹੈ, ਗੁਰਦਾਸਪੁਰ ਡਿਸਟ੍ਰਿਕਟ ਦੇ, ਸੰਨੀ ਦਿਓਲ ਨੇ ਇਲੈਕਸ਼ਨ ਜਿਹੜੀ ਸੀ ਜਿੱਤੀ ਸੀ, ਮੈਂਬਰ ਪਾਰਲੀਮੈਂਟ ਬਣਿਆ ਸੀ, ਉੱਥੇ ਬਟਾਲਾ, ਬਟਾਲੇ ਦੇ ਕੋਲੇ ਇੱਕ ਪਿੰਡ ਹੈ ਘੁਮਾਨ, ਘੁਮਾਨ ਉੱਥੇ ਨਾਮਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਜਿਹੜੇ ਸਾਹ ਸੀਗੇ ਉੱਥੇ ਲਏ ਸੀਗੇ, ਇਸ ਕਰਕੇ ਘੁਮਾਨ ਪਿੰਡ ਮਸ਼ਹੂਰ ਹੈ। ਤੇ ਨਾਲ ਹੀ ਇੱਕ ਹੋਰ ਪੂਰਨ ਸੰਤ ਵੀ ਹੋਏ ਨੇ ਜਿਹੜੇ ਰਾਧਾ ਸਵਾਮੀ ਨੇ ਨਾ ਪੰਜਾਬ ਦੇ ਵਿਚ, ਬਿਆਸ ਡੇਰੇ ਦੇ ਵਿਚ, ਉਹਨਾਂ ਦੇ ਪੰਜਾਬ ਦੇ ਵਿਚ ਜਿਹੜੇ ਫਾਊਂਡਰ ਗੁਰੂ ਸੀਗੇ ਬਾਬਾ ਜੈਮਲ ਸਿੰਘ ਫੌਜੀ ਸੀਗੇ, ਉਹ ਵੀ ਘੁਮਾਨ ਪਿੰਡ ਦੇ ਵਿਚ ਪੈਦਾ ਹੋਏ ਸੀ। ਇਸ ਕਰਕੇ ਘੁਮਾਨ ਪਿੰਡ ਦੀ ਖਾਸ ਵਿਸ਼ੇਸ਼ਤਾ ਹੈ। ਕਿਹਾ ਜਾਂਦਾ ਕਿ ਜਿਹੜੇ ਬਾਬਾ ਜੈਮਲ ਸਿੰਘ ਜੀ ਸੀ ਨਾ, ਉਹ ਭਗਤੀ ਇੰਨੀ ਜ਼ਿਆਦਾ ਕਰਦੇ ਸੀਗੇ, ਉਹਨਾਂ ਦਾ ਘਰ ਹੈ ਅੱਜ ਵੀ ਬਣਿਆ ਵਾ, ਤੇ ਉਹਦੇ ਉੱਤੇ ਇੱਕ ਕਿੱਲੀ ਲੱਗੀ ਆ, ਖੁੰਟੀ ਜਿਹਨੂੰ ਕਹਿੰਦੇ ਆ। ਉਹ ਖੁੰਟੀ ਨੂੰ ਜੇ ਧਿਆਨ ਨਾਲ ਦੇਖੋਗੇ ਤਾਂ ਸਿਰ ਦੇ ਵਾਲ, ਕਿਉਂਕਿ ਸਰਦਾਰ ਸੀਗੇ, ਲੰਬੇ ਵਾਲ ਸੀਗੇ, ਤੇ ਉਹ ਖੁੰਟੀ ਦੇ ਉੱਤੇ ਉਹਨਾਂ ਦੇ ਵਾਲ ਅੱਜ ਵੀ ਲਮਕਦੇ ਨੇ। ਕਿਉਂ? ਕਿਹਾ ਜਾਂਦਾ ਕਿ ਬਾਬਾ ਜੈਮਲ ਸਿੰਘ ਜੀ ਉਹ ਰਾਤ ਨੂੰ ਪਰਮਾਤਮਾ ਦੀ ਭਗਤੀ ਕਰਦੇ ਸੀ, ਮੈਡੀਟੇਸ਼ਨ ਕਰਦੇ ਸੀ, ਆਪਣੇ ਲੰਬੇ ਵਾਲ ਉਹ ਖੁੰਟੀ ਨਾਲ ਬੰਨ ਲੈਂਦੇ ਸੀ, ਵੀ ਜਦੋਂ ਕਿਤੇ ਅੱਖ ਦਾ ਝਪਕਾ ਲੱਗੇ ਨਾ ਕਰਕੇ ਤਾਂ ਵਾਲ ਖਿੱਚੇ ਜਾਣਗੇ, ਤਾਂ ਫਿਰ ਮੈਂ ਪਰਮਾਤਮਾ ਦੀ ਭਗਤੀ 'ਚ ਲੱਗ ਦੂੰਗਾ। ਸੋ ਭਾਈ ਸਾਹਿਬ, ਪਰਮਾਤਮਾ ਨੂੰ ਪ੍ਰਾਪਤ ਕਰਨਾ ਇੰਨਾ ਸੌਖਾ ਨਹੀਂ। ਜੇ ਅਸੀਂ SD ਕਾਲਜ ਚੋਂ BA ਕੀਤੀ ਤਾਂ ਕਿੰਨੇ ਸਾਲ ਬਿਰਜੂ ਦੇ ਸਮੋਸੇ ਖਾ ਕੇ, ਪੌੜੀਆਂ ਚੜ੍ਹ ਕੇ, ਕੱਪੜੇ ਪਾ ਕੇ, ਕਿਤੇ ਸਿੰਗਲਾ ਸਾਹਿਬ ਦੀ ਪੋਲੀਟੀਕਲ ਸਾਇੰਸ ਸਿੱਖੀ, ਕਦੇ ਹਰਿਆਲ ਅਤਰੀ ਦੀ ਇਕਨੋਮਿਕਸ ਸਿੱਖੀ, ਕਦੇ ਮੈਥ ਦੇ ਸਿੱਖੀ, ਕਦੇ ਪ੍ਰਿੰਸੀਪਲ ਕੋਲ, ਕਦੇ ਹੜਤਾਲਾਂ ਕੀਤੀਆਂ। 14 ਸਾਲ ਮਿਹਨਤ ਕਰਕੇ ਸਾਨੂੰ ਇੱਕ ਕਾਗਜ਼ ਦਾ ਟੁਕੜਾ ਮਿਲਿਆ ਜਿਹਦੇ ਉੱਤੇ ਲਿਖਿਆ ਸੀ BA ਇਨ ਆਰਟਸ ਪੰਜਾਬੀ ਯੂਨੀਵਰਸਿਟੀ ਦਾ। ਤੇ ਜੇ ਅਸੀਂ MA ਕਰਨੀ ਹੈ, PhD ਕਰਨੀ ਹੈ, ਲਾਇਰ ਬਣਨਾ, ਵਕੀਲ ਬਣਨਾ, ਡਾਕਟਰ ਬਣਨਾ, ਜੱਜ ਬਣਨਾ, ਉਹਦੇ ਲਈ ਕਿੰਨੀ ਮਿਹਨਤ ਅਸੀਂ ਬਾਹਰ ਕਰਦੇ ਹਾਂ, ਤੇ ਜੇ ਪਰਮਾਤਮਾ ਨੂੰ ਪਾਉਣਾ ਨਾ, ਤਾਂ ਫਿਰ ਅੰਦਰਲੀ ਮਿਹਨਤ ਕਰਨੀ ਪਊਗੀ, ਦਿਨ ਰਾਤ ਤਪੱਸਿਆ ਕਰਨੀ ਪਊਗੀ, ਫੇਰ ਹੀ ਅਸੀਂ ਆਲਮ ਤੇ ਫਾਜ਼ਲ ਦੋਨੇ ਬਣਦੇ ਹਾਂ। ਆਲਮ ਕਹਿੰਦੇ ਨੇ ਦੁਨਿਆਵੀ ਗਿਆਨ ਨੂੰ, ਫਾਜ਼ਲ ਕਹਿੰਦੇ ਨੇ ਅੰਦਰਲੇ ਗਿਆਨ ਨੂੰ। ਉਹਦੇ ਵਿਚ ਕੱਪੜਿਆਂ ਦਾ ਰੋਲ ਨਹੀਂ ਹੈ, ਉਹਦੇ ਵਿਚ ਇਹ ਨਹੀਂ ਵੀ ਮੇਰੇ ਨਾਲ ਪੜ੍ਹਦਾ ਹੁੰਦਾ ਸੀ ਉਹ ਤਾਂ ਬੜਾ ਸ਼ਰਾਰਤੀ ਨੇ, ਸ਼ਰਾਰਤੀ ਜੋ ਮਰਜ਼ੀ ਹੁੰਦਾ ਰਹੇ, ਜਦੋਂ ਵੀ ਕਿਸੇ ਨੇ ਮਿਹਨਤ ਕੀਤੀ ਆਪਣਾ ਪਰਦਾ ਖੋਲਿਆ। ਹੀਰਾ ਲਾਲ ਜੀ ਮੇਰੇ ਬਰਨਾਲੇ ਤੋਂ ਮੇਰੇ ਦੋਸਤ ਨੇ, ਉਹਨਾਂ ਦਾ ਵੀ ਧੰਨਵਾਦ, ਉਹ ਵੀ ਦੇਖ ਰਹੇ ਨੇ। ਸੋ ਗੱਲ ਇਹ ਨਾਮਦੇਵ ਦੀ ਸੀ। ਨਾਮਦੇਵ ਜੀ ਦੇ ਬਾਰੇ ਕਿਹਾ ਜਾਂਦਾ ਕਿ ਪਰਮਾਤਮਾ ਹਮੇਸ਼ਾ ਭਗਤਾਂ ਦੀ ਲਾਜ ਰੱਖਦਾ, ਇਹ ਹਿਸਟਰੀ ਭਰੀ ਪਈ ਹੈ। ਇਸੇ ਤਰ੍ਹਾਂ ਹੀ ਨਾਮਦੇਵ ਜੀ ਬਾਰੇ ਕਿਹਾ ਜਾਂਦਾ, ਕਿਉਂਕਿ ਇਹ ਜੁਲਾਹੇ ਜਾਤ ਦੇ ਸੀਗੇ, ਨੀਚ ਜਾਤ ਦੇ ਸੀਗੇ, ਦਰਜੀ ਸੀਗੇ, ਇਹ ਠਾਕਰ ਦੇ ਮੰਦਿਰ ਚ ਜਾਂਦੇ ਹੁੰਦੇ ਸੀਗੇ। ਤੇ ਕਿਹਾ ਜਾਂਦਾ ਕਿ ਮਹਾਰਾਸ਼ਟਰ ਦੇ ਵਿਚ, ਤੁਸੀਂ ਗੂਗਲ ਕਰਕੇ ਦੇਖ ਲਓ, ਮਹਾਰਾਸ਼ਟਰ ਦੇ ਵਿਚ ਇੱਕ 12 ਜਿਹੜੇ ਨੇ ਨਾ, 12 ਮੰਦਿਰ, ਉਹ ਨਾਗਨਾਥ ਦੇ ਨੇ। ਨਾਗ ਕਹਿੰਦੇ ਨੇ ਸੱਪਾਂ ਨੂੰ, ਨਾਥ ਕਹਿੰਦੇ ਨੇ ਸਵਾਮੀ ਨੂੰ, ਜਾਂ ਐਂ ਕਹਿ ਲਓ ਸ਼ਿਵਜੀ ਦੇ। 12 ਮੰਦਿਰ ਨੇ, ਸਾਰੇ ਇੱਕੋ ਜਿਹੇ ਗ੍ਰੇ ਪੱਥਰ ਦੇ ਬਣੇ ਵੇ ਨੇ। ਕਹਿੰਦੇ ਨੇ ਯੁਧਿਸ਼ਠਰ ਜਿਹੜਾ ਪਾਂਡਵਾਂ ਦਾ ਵੱਡਾ ਭਰਾ ਸੀ, ਅੱਜ ਤੋਂ ਕੋਈ 6-7 ਹਜ਼ਾਰ ਸਾਲ ਪਹਿਲਾਂ ਉਹਨੇ 12 ਮੰਦਿਰ ਬਣਾਏ ਸੀ। ਬਹੁਤ ਵੱਡੇ ਮੰਦਿਰ ਨੇ, ਸਭ ਇੱਕੋ ਗ੍ਰੇ ਪੱਥਰ ਦੇ ਬਣੇ ਨੇ। ਕੋਈ ਹਰੇਕ ਜਿਹੜਾ ਮੰਦਿਰ ਦਾ ਅੰਦਰਲਾ ਇਨਸਾਈਡ ਹੈ ਉਹ 7200 ਸਕੇਅਰ ਫੁੱਟ ਦਾ, ਮੈਂ ਗੂਗਲ ਤੋਂ ਹੀ ਲਈਆਂ ਨੇ, ਹਾਈਟ ਉਹਦੀ ਤਕਰੀਬਨ 60 ਫੁੱਟ ਹੈ ਤੇ 60,000, 65,000, 70,000 ਦਾ ਟੋਟਲ ਏਰੀਆ। ਉਦੋਂ ਪਾਰਕਿੰਗ ਨਹੀਂ ਹੁੰਦੀ ਸੀ ਕਾਰਾਂ ਦੀ, ਪਾਰਕਿੰਗ ਸਕੂਟਰਾਂ ਦੀ, ਇੰਨੀ ਉਹਦੇ ਵਿੱਚ ਪਾਰਕਿੰਗ ਹੈ। 12 ਮੰਦਰ ਨੇ, ਸਾਰੇ ਗ੍ਰੇ ਪੱਥਰ ਦੇ ਨੇ, ਪਾਂਡਵਾਂ ਨੇ ਬਣਾਏ ਨੇ, ਵੱਡੇ ਨੇ ਮੰਦਰ। ਤੇ ਦੂਜੀ ਖਾਸੀਅਤ ਇਹ ਹੈ ਕਿ ਸਾਰੇ ਦੇ ਸਾਰੇ ਮੰਦਰ ਪੂਰਬ ਦੇ ਵੱਲ ਉਹਨਾਂ ਦਾ ਗੇਟ ਹੈ, ਗੇਟ ਦੇ ਮੂਹਰੇ ਸਰੋਵਰ ਅੱਜ ਵੀ ਹੈਗਾ। ਪਰ ਇੱਕ ਮੰਦਰ ਅਜਿਹਾ ਹੈ ਜਿਹੜਾ ਕਿ ਮਹਾਰਾਸ਼ਟਰ ਦੇ ਵਿੱਚ ਹੀ ਹੈ, ਨਾਗਨਾਥ ਦਾ ਮੰਦਰ ਹੀ ਕਿਹਾ ਜਾਂਦਾ ਹੈ। ਉਹ ਹੰਗੋਲੀ ਡਿਸਟ੍ਰਿਕਟ ਹੈ ਜਿਹਦੇ ਵਿੱਚ ਸ੍ਰੀ ਓਂਗਾ ਇੱਕ ਛੋਟਾ ਜਿਹਾ ਕਸਬਾ ਹੈ, ਉੱਥੇ ਇਹ ਨਾਗਨਾਥ ਦਾ ਮੰਦਰ ਹੈ। ਹੁਣ ਇਹਦੇ ਉੱਤੇ 11 ਮੰਦਰਾਂ 'ਚ ਹੋਰ ਫਰਕ ਕੀ ਹੈ ਉਹ ਦੱਸਣਾ ਚਾਹੁੰਦਾ, ਉਹਦਾ ਨਾਮਦੇਵ ਜੀ ਨਾਲ ਸੰਬੰਧ ਹੈ। ਇਸ ਮੰਦਰ ਦੇ ਵਿੱਚ ਓਂਡਾ ਦੇ ਵਿੱਚ ਜਾਂ ਹਿੰਗੋਲੀ ਦੇ ਵਿੱਚ ਜਿਹੜਾ ਮੰਦਰ ਹੈ ਨਾਗਨਾਥ ਦਾ, ਇੱਥੇ ਇਹ ਰੋਜ਼ ਆ ਕੇ ਮੰਦਰ ਦੇ ਵਿੱਚ ਪੂਜਾ ਕਰਦੇ ਸੀ, ਭਗਤੀ ਕਰਦੇ ਸੀ। ਕਿਹਾ ਜਾਂਦਾ ਵੀ ਇਹ ਜਿਹੜਾ ਮੰਦਰ ਹੈ ਨਾ, ਥੋੜੀ ਜਿਹੀ ਦੂਜੇ ਮੰਦਰਾਂ ਨਾਲੋਂ ਫਰਕ ਹੈ। ਕੀ ਫਰਕ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਔਰੰਗਜ਼ੇਬ ਜਿਹੜਾ ਮੁਸਲਿਮ ਸੀ ਜਾਂ ਮੁਗਲ ਸੀਗਾ, ਉਹਨੇ ਮੰਦਰ ਢਵਾਏ ਤੇ ਇਹ ਵੀ ਢਵਾਤਾ ਸੀਗਾ। ਤੇ ਉਹਨੇ ਇਹ ਤਾਂ ਨਹੀਂ ਸਾਰੇ ਮਲੀਆ ਮੇਟ ਕਰਦੇ, ਬੇਇੱਜ਼ਤੀ ਕਰਨ ਦੀ ਹੈ ਮੰਦਰ ਦੇ ਤੌਰ ਤੇ। ਤਾਂ ਜਿਹੜੀ ਉੱਥੋਂ ਦੀ ਮਹਾਰਾਣੀ ਸੀਗੀ ਇੰਦੌਰ ਦੀ, ਉਹਨੇ ਫਿਰ ਮੁੜ ਕੇ ਆਪਣੇ ਟਾਈਮ ਦੇ ਵਿੱਚ ਇਸ ਮੰਦਰ ਦਾ ਜਿਹੜਾ ਉੱਪਰਲਾ ਪੋਰਸ਼ਨ ਹੈ ਨਾ, ਉਹ ਵਾਈਟ ਮਾਰਬਲ ਦਾ ਬਣਾਇਆ। ਤੁਸੀਂ ਗੂਗਲ ਕਰਕੇ ਦੇਖ ਲਓ, ਤੁਸੀਂ ਜਾ ਕੇ ਦੇਖ ਲਓ, ਮੈਂ ਵੀ ਦਰਸ਼ਨ ਕੀਤੇ ਨੇ। ਇਸ ਜਿਹੜਾ ਮੰਦਰ ਹੈ ਜਿੱਥੇ ਇਹਨੂੰ ਨਾਮਦੇਵ ਦਾ ਮੰਦਰ ਵੀ ਕਿਹਾ ਜਾਂਦਾ ਹੁਣ ਅੱਜ ਕੱਲ੍ਹ, ਕਿਉਂਕਿ ਇਹਦਾ ਉੱਪਰਲਾ ਹਿੱਸਾ ਮਾਰਬਲ ਦਾ ਚਿੱਟਾ ਤੇ ਥਲੜਾ ਹੈਗਾ ਪੱਥਰਾਂ ਦਾ ਗ੍ਰੇ ਦਾ। ਔਰ ਦੂਜੀ ਗੱਲ ਇਹ ਹੈ ਇਸ ਮੰਦਰ ਦੀ ਖਾਸੀਅਤ ਹੈ ਕਿ ਜਿੰਨੀ ਵੀ ਅੱਜ ਤੱਕ ਦੁਨੀਆਂ ਦੇ ਵਿੱਚ ਅਸੀਂ ਕੋਈ ਵੀ ਬਿਲਡਿੰਗ ਖੜੀ ਕਰਦੇ ਹਾਂ ਨਾ, ਉਹਦੀ ਫਾਊਂਡੇਸ਼ਨ, ਉਹਦੀ ਨੀਂਹ ਦਾ ਹੋਣਾ ਬੜਾ ਜ਼ਰੂਰੀ ਹੈ। ਵਿਦਾਊਟ ਨੀਂਹ ਕੋਈ ਵੀ ਬਿਲਡਿੰਗ ਸਕਸੈਸਫੁੱਲ ਨਹੀਂ ਹੁੰਦੀ। ਪਰ ਇਹ ਏਡਾ ਵੱਡਾ ਮੰਦਰ ਹੈ ਜਿਹਦੀ ਕੋਈ ਨੀਂਹ ਨਹੀਂ, ਕਿਉਂ? ਉਹਦੀ ਮੈਂ ਅੱਗੇ ਗੱਲ ਕਰੂੰਗਾ ਵੀ ਕਿਉਂ ਨੀਂਹ ਨਹੀਂ ਹੈ, ਕੀ ਫਾਊਂਡੇਸ਼ਨ ਹੈ, ਕੀ ਚਮਤਕਾਰ ਹੋਇਆ। ਤੇ ਅਗਲੀ ਗੱਲ, ਇਹ ਮੰਦਰ ਜਿਹੜਾ ਪੂਰਬ ਵੱਲ ਨਹੀਂ, ਇਹਦਾ ਦਰਵਾਜ਼ਾ, ਇਹਦਾ ਦਰਵਾਜ਼ਾ ਜਿਹੜਾ ਗੇਟ ਖੁੱਲਦਾ ਉਹ ਪੱਛਮ ਦੇ ਵੱਲ ਹੈ। ਉਲਟ ਹੈ ਸਾਰੀਆਂ ਗੱਲਾਂ। ਜਿੰਨੇ ਹੋਰ 11 ਮੰਦਰ ਨੇ ਗ੍ਰੇ ਨੇ, ਇਹ ਗ੍ਰੇ ਤੇ ਵਾਈਟ ਹੈ, ਉਹ ਸਾਰੇ ਪੂਰਬ ਵੱਲ ਖੁੱਲਦੇ ਨੇ, ਇਹ ਪੱਛਮ ਵੱਲ ਖੁੱਲਦਾ। ਸਾਰਿਆਂ ਦੀਆਂ ਮਜ਼ਬੂਤ ਫਾਊਂਡੇਸ਼ਨ ਜਿਹੜੇ ਨੀਹਾਂ ਨੇ, ਇਹ ਵਿਦਾਊਟ ਫਾਊਂਡੇਸ਼ਨ ਹੈ। ਕਿਉਂ? ਕਿਹਾ ਜਾਂਦਾ ਹਿਸਟਰੀ ਦੇ ਵਿੱਚ ਆਉਂਦਾ ਕਿ ਨਾਮਦੇਵ ਜੀ ਜਦੋਂ ਭਗਤੀ ਕਰ ਰਹੇ ਸੀਗੇ ਤਾਂ ਕੁਛ ਪੰਡਿਤਾਂ ਨੇ ਦੇਖਿਆ, ਕੁਛ ਫਨੈਟਿਕ ਵੀ ਹੁੰਦੇ ਨੇ ਲੋਕ, ਸਾਰੇ ਚੰਗੇ ਮਾੜੇ ਵੀ ਨਹੀਂ ਹੁੰਦੇ, ਸਾਰੇ ਚੰਗੇ ਵੀ ਨਹੀਂ ਹੁੰਦੇ, ਕੁਛ ਫਨੈਟਿਕ ਹੁੰਦੇ ਨੇ ਜਿਨ੍ਹਾਂ ਨੇ ਕਹਿੰਦੇ ਹਮਨੇ ਕਭੀ ਗੀਤਾ ਔਰ ਕੁਰਾਨ ਕੋ ਲੜਤੇ ਨਹੀਂ ਦੇਖਾ। ਗੀਤਾ ਨੂੰ ਰੱਖ ਦਿਓ, ਕੁਰਾਨ ਨੂੰ ਰੱਖ ਦਿਓ, ਕਦੇ ਨਹੀਂ ਲੜਦੀਆਂ। ਹਮਨੇ ਕਭੀ ਗੀਤਾ ਔਰ ਕੁਰਾਨ ਕੋ ਲੜਤੇ ਨਹੀਂ ਦੇਖਾ, ਲੜਤੇ ਹੈ ਵੋ ਜਿਹਨੇ ਪੜ੍ਹਤੇ ਨਹੀਂ ਦੇਖਾ। ਨਾ ਹਿੰਦੂਆਂ ਨੇ ਕੁਰਾਨ ਪੜ੍ਹੀ ਆ, ਨਾ ਮੁਸਲਮਾਨਾਂ ਨੇ ਗੀਤਾ ਪੜ੍ਹੀ ਹੈ, ਇਸੇ ਕਰਕੇ ਜੋ ਸੁਣੀਆਂ ਸੁਣਾਈਆਂ ਗੱਲਾਂ ਇੱਕ ਦੂਜੇ ਨਾਲ ਨਫ਼ਰਤ ਕਰਦੇ ਨੇ। ਜੇ ਅਸੀਂ ਧਿਆਨ ਨਾ ਪੜ੍ਹ ਲਈਏ ਤਾਂ ਨਫ਼ਰਤ ਤਾਂ ਛੱਡੋ, ਪਿਆਰ ਕਰਨ ਲੱਗ ਜਾਂਗੇ, ਕਿਉਂਕਿ ਸਾਨੂੰ ਪਤਾ ਲੱਗ ਜੂਗਾ ਜਿਹੜੇ ਵੀ ਕੁੱਲ ਕਾਇਨਾਤ ਹੈ ਖੁਦਾ ਨੇ ਪੈਦਾ ਕੀਤੀ ਹੈ, ਉਹ ਰੱਬ ਨੇ ਪੈਦਾ ਕੀਤੀ ਹੈ, ਰੱਬ ਤੇ ਖੁਦਾ ਇੱਕੋ ਹੀ ਆ, ਪਾਵਰ ਦਾ ਨਾਮ ਹੈ। ਸੋ ਜਦੋਂ ਨਾਮਦੇਵ ਜੀ ਉੱਥੇ ਭਗਤੀ ਕਰ ਰਹੇ ਸੀ ਤਾਂ ਕੁਛ ਪੰਡਿਤਾਂ ਨੇ, ਕੁਛ ਪੰਡਿਤ ਨੇ ਉਸ ਸਮੇਂ ਦੇ ਪੰਡਿਤਾਂ ਨੇ ਦੇਖਿਆ ਵੀ ਇਹ ਤਾਂ ਬੰਦਾ ਛਿੰਬ ਹੈ, ਇਹਦਾ ਬੰਦਾ ਜਲਾ ਹੈ, ਇਹਦਾ ਬੰਦਾ ਦਰਜੀ ਹੈ ਜੀ, ਕਿਵੇਂ ਜ਼ਰੂਰਤ ਪਈ ਸਾਡੇ ਮੰਦਰ ਚ ਆਉਣ ਦੀ? ਉਹਨੂੰ ਪੁੱਛਿਆ ਨਾਂ ਕੀ ਆ, ਕਹਿੰਦਾ ਨਾਮ ਦਿਓ, ਕਹਿੰਦਾ ਕੀ ਤੇਰੇ ਕਿਹਦਾ ਮੁੰਡਾ, ਫਲਾਣੇ ਦਾ ਮੁੰਡਾ, ਕੰਮ ਕੀ ਕਰਦੇ ਹੋ? ਜਲਾਹ ਚੱਕੀ, ਬਾਂਹ ਫੜੀਆਂ ਚੱਕ ਕੇ ਮੰਦਰ ਦੇ ਬਾਹਰ ਮਾਰਿਆ ਕਿ ਤੇਰੀ ਜ਼ਰੂਰਤ ਕਿਵੇਂ ਹੋਈ ਮੰਦਰ ਚ ਆਉਣ ਦੀ? ਹੁਣ ਇਹ ਨਾਮਦੇਵ ਜੀ ਰੋਣ ਲੱਗੇ ਤੇ ਉੱਥੇ ਤੋਂ ਉੱਠ ਕੇ ਜਾ ਕੇ ਮੰਦਰ ਦੇ ਪਿੱਛੇ ਬਹਿ ਗਏ। ਜਦੋਂ ਜਾ ਕੇ ਪਿੱਛੇ ਬੈਠੇ ਤਾਂ ਕੀ ਹੋਇਆ ਕਿ ਉੱਥੇ ਜਦੋਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਅਰਜੋਈ ਕਰਨ ਲੱਗੇ, ਉਹ ਕੀ ਕਹਿੰਦੇ ਨੇ, ਹਸਤ ਖੇਡਤ ਤੇਰੇ ਦੋਹਰੇ ਆਇਆ, ਭਗਤੀ ਕਰਤ ਨਾਮਾ ਪਕੜ ਉਠਾਇਆ। ਨਾਮਦੇਵ ਜੀ ਪਰਮਾਤਮਾ ਨੂੰ ਕਹਿੰਦੇ, ਓ ਲਾਰਡ, ਓ ਬਿਠੁਲ, ਆਈ ਕੇਮ ਟੂ ਯੂਅਰ ਟੈਂਪਲ ਲਾਫਿੰਗ ਐਂਡ ਪਲੇਇੰਗ, ਮੈਂ ਤਾਂ ਹੱਸਦਾ ਖੇਡਦਾ ਤੇਰੇ ਟੈਂਪਲ ਚ ਆਇਆ ਸੀ। ਆਈ ਵਰਸ਼ਿਪ ਯੂਅਰ ਨੇਮ, ਮੈਂ ਤੇਰੀ ਪੂਜਾ ਕਰ ਰਿਹਾ ਸੀ, ਤੇਰਾ ਪਾਠ ਕਰ ਰਿਹਾ ਸੀ। ਬਟ ਦੇ ਗ੍ਰੈਬਡ ਐਂਡ ਡਰਾਈਵਡ ਆਊਟ, ਉਹਨਾਂ ਨੇ ਮੈਨੂੰ ਚੱਕਿਆ ਤੇ ਚੱਕ ਕੇ ਬਾਹਰ ਮਾਰਿਆ। ਪਰਮਾਤਮਾ ਨੂੰ ਕਹਿੰਦੇ ਨੇ, ਮੈਂ ਤਾਂ ਭਗਤੀ ਕਰਦਾ ਸੀ, ਮੇਰਾ ਕੀ ਕਸੂਰ ਹੈ? ਫਿਰ ਪਰਮਾਤਮਾ ਨੂੰ ਮਿਹਨਾ ਮਾਰਦੇ ਨੇ, ਹਿੰਦੀ ਜਾਤ ਮੇਰੀ ਜਾਤ ਮਰਵਾਇਆ, ਕਿ ਮੇਰੀ ਛੋਟੀ ਜਾਤ ਹੈ ਨਾ, ਇਸ ਕਰਕੇ ਮੈਨੂੰ ਚੱਕ ਕੇ ਉਹਨਾਂ ਨੇ ਬਾਹਰ ਮਾਰਿਆ। ਹਿੰਦੀ ਜਾਤ ਮੇਰੀ ਜਾਤ ਮਰਵਾਇਆ, ਛਿੰਬੇ ਕੀ ਜਾਤ ਤੂੰ ਕਿਉਂ ਆਇਆ, ਤੂੰ ਮੈਨੂੰ ਛਿੰਬਾ ਬਣਾਇਆ ਕਿਉਂ ਹੈ ਪਰਮਾਤਮਾ? ਜੇ ਮੈਂ ਛੀਂਬਾ ਬਣਿਆ ਛੋਟੀ ਜਾਤ ਤਾਂ ਹੀ ਚੱਕ ਕੇ ਮੰਦਿਰ ਚੋਂ ਮੈਨੂੰ ਮਾਰ ਮਾਰਿਆ, ਮੈਂ ਤਾਂ ਤੇਰੀ ਭਗਤੀ ਕਰਨੀ ਸੀਗੀ, ਤੂੰ ਮੈਨੂੰ ਉੱਚੀ ਜਾਤ ਦਾ ਬਣਾ ਦੇਣਾ ਸੀਗਾ। ਮੁਝੇ ਨਾ ਵਿਸਾਰੋ, ਉਹਨਾਂ ਦੀ ਬਾਣੀ ਆਉਂਦੀ ਹੈ, ਮੁਝੇ ਨਾ ਵਿਸਾਰੋ, ਤਿੰਨ ਵਾਰੀ ਕਹਿੰਦੇ ਮੁਝੇ ਨਾ ਵਿਸਾਰੋ, ਰੋ ਰੋ ਕੇ ਤੜਫ ਤੜਫ ਕੇ, ਮੁਝੇ ਨਾ ਵਿਸਾਰੋ, ਮੁਝੇ ਨਾ ਵਿਸਾਰੋ, ਮੁਝੇ ਨਾ ਵਿਸਾਰੋ, ਤੂੰ ਨਾ ਵਿਸਾਰੋ ਗੁਸਾਈਆਂ, ਤੂੰ ਨਾ ਵਿਸਾਰੋ ਰਮਈਆ, ਕਿ ਪਰਮਾਤਮਾ ਤੂੰ ਮੈਨੂੰ ਕਿਉਂ ਵਿਸਾਰਤਾ, ਮੈਂ ਤਾਂ ਤੇਰੀ ਭਗਤੀ ਕਰ ਰਿਹਾ ਸੀਗਾ। ਕਿਹਾ ਜਾਂਦਾ ਕਿ ਜਿਉਂ ਜਿਉਂ ਇਹਨਾਂ ਨੇ ਸ਼ਬਦ ਪੜ੍ਹੇ ਤਾਂ ਮੰਦਰ ਘੁੰਮਣਾ ਸ਼ੁਰੂ ਹੋ ਗਿਆ, ਤੇ ਉਹਦਾ ਮੂੰਹ ਜਾ ਕੇ ਜਿੱਧਰ ਨਾਮਦੇਵ ਜੀ ਪਿੱਛੇ ਬੈਠੇ ਸੀ ਉਧਰ ਹੋ ਗਿਆ। ਇਸੇ ਕਰਕੇ ਉਹਦੀ ਕੋਈ ਅੱਜ ਤੱਕ ਫਾਊਂਡੇਸ਼ਨ ਨਹੀਂ ਹੈ, ਇਸੇ ਕਰਕੇ ਉਹਦਾ ਜਿਹੜਾ ਗੇਟ ਆ ਉਹ ਪੱਛਮ ਵੱਲ ਖੁੱਲਦਾ ਹੈ, ਤੇ ਇਸੇ ਕਰਕੇ ਲੋਕ ਉਸ ਮੰਦਰ ਦੇ ਵਿੱਚ ਨਾਮਦੇਵ ਜੀ ਕਰਕੇ ਉਹਨਾਂ ਨੂੰ ਭਗਤ ਮੰਨ ਕੇ ਉਹਨਾਂ ਦੇ ਚੰਦ ਕਰਕੇ ਕਿ ਪਰਮਾਤਮਾ ਦਾ ਰੂਪ ਹੈ, ਇਸ ਕਰਕੇ ਹੋਇਆ। ਪਲਟੂ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਨਾ, ਪਲਟੂ ਉੱਚੀ ਜਾਤ ਕਾ ਮਤ ਕੋਈ ਕਰੇ ਹੰਕਾਰ, ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤ ਪਿਆਰ। ਜਿਹੜਾ ਵੀ ਬੰਦਾ ਪਰਮਾਤਮਾ ਦੀ ਭਗਤੀ ਕਰਦਾ ਨਾ, ਉਹੀ ਪਰਮਾਤਮਾ ਨੂੰ ਪਾ ਲੈਂਦਾ। ਨਾਮਦੇਵ ਜੀ ਦੇ ਗੁਰੂ ਮੈਂ ਨਾ ਭੁੱਲ ਗਿਆ, ਇਹ ਗੁਰੂ ਦੀ ਤਲਾਸ਼ ਚ ਗਏ, ਇੱਕ ਮੰਦਰ ਚ ਦੇਖਿਆ ਕਿ ਮੰਦਰ ਦੇ ਜਿਹੜੀ ਮੂਰਤੀ ਸੀਗੀ ਉਹਦੇ ਉੱਤੇ ਇੱਕ ਬਜ਼ੁਰਗ ਬੰਦਾ ਕੋਹੜੀ ਪੈਰ ਰੱਖੀ ਬੈਠਾ। ਸਾਨੂੰ ਮੈਨੂੰ ਹੁਣ ਇਹਦੇ ਪੂਰਾ ਮੈਨੂੰ ਯਾਦ ਨਹੀਂ ਪੜਿਆ ਮੈਂ ਵੀ, ਕੋਈ ਵੀ ਮੂਰਤੀ ਸੀਗੀ, ਸਟੈਚੂ ਸੀ, ਉਹਦੇ ਉੱਤੇ ਪੈਰ ਰੱਖੇ ਨੇ ਤੇ ਆਪ ਪਿਆ। ਤੇ ਜਦੋਂ ਨਾਮਦੇਵ ਜੀ ਮੰਦਰ ਚ ਗਏ ਇਹਨਾਂ ਨੂੰ ਗੁੱਸਾ ਆ ਗਿਆ ਵੀ ਇਹ ਬੰਦਾ ਪੈਰ ਰੱਖੀ ਬੈਠਾ ਰੱਬ ਦੇ ਉੱਤੇ। ਉਹਨੇ ਗੁੱਸੇ ਚ ਬੋਲਿਆ ਵੀ ਤੈਨੂੰ ਪਤਾ ਨਹੀਂ ਲੱਗਦਾ ਤੂੰ ਰੱਬ ਦੇ ਉੱਤੇ ਪੈਰ ਰੱਖੇ ਵੇ ਨੇ। ਉਹ ਕਹਿੰਦਾ ਬੇਟਾ ਮੈਂ ਤਾਂ ਹੁਣ ਬਹੁਤ ਬੁੱਢਾ ਹੋ ਗਿਆ, ਮੈਂ ਪੈਰ ਹਿਲਾ ਨਹੀਂ ਸਕਦਾ, ਤੂੰ ਐਂ ਕਰ ਆਪ ਹੀ ਪੈਰ ਚੱਕ ਕੇ ਉੱਥੇ ਰੱਖ ਦੇ ਜਿੱਥੇ ਪਰਮਾਤਮਾ ਨਹੀਂ ਹੈ। ਜਦੋਂ ਇਹਨਾਂ ਨੇ ਗੱਲ ਕਹੀ ਉਹਦੀ ਗਿਆਨ ਹੋ ਗਿਆ ਕਿ ਗੋਡ ਇਜ਼ ਐਵਰੀਵੇਅਰ। ਸੋ ਉਹਨਾਂ ਨੂੰ ਗੁਰੂ ਧਾਰ ਲਿਆ, ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਕੋਹੜੀ ਦਾ ਤਾਂ ਸਾਂਗਰ ਚ ਆਇਆ ਸੀਗਾ, ਉਹ ਕੋਹੜੀ ਨਹੀਂ ਸੀਗੇ। ਸੋ ਉੱਥੇ ਹੀ ਉਹਨਾਂ ਨੇ ਗੁਰੂ ਦੇ ਬਾਰੇ ਕਿਹਾ ਕਿ ਗੁਰੂ ਦੇ ਬਾਰੇ ਕਿਹਾ ਜਿਨ ਪ੍ਰੇਮ ਕੀ ਹੋ ਤੇ ਨਹੀਂ ਪ੍ਰਭੂ ਪਾਇਓ, ਤੂੰ ਭਗਤਾਂ ਕੇ ਬਸ ਭਗਤਾਂ ਤਾਂ ਤੇਰਾ। ਜਿਹੜੇ ਬੰਦੇ ਪਰਮਾਤਮਾ ਭਗਤਾਂ ਦੇ ਬਸ ਵਿੱਚ ਹੁੰਦਾ, ਜਿਹੜੇ ਬੰਦੇ ਸੱਚੇ ਦਿਲੋਂ ਪਰਮਾਤਮਾ ਨੂੰ ਪਿਆਰ ਕਰਦੇ ਨੇ, ਉਹਨਾਂ ਦੀ ਕੋਈ ਵੀ ਇੱਛਾ ਉਹਨਾਂ ਦੇ ਮੂੰਹ ਚੋਂ ਨਿਕਲਿਆ ਇੱਕ ਵੀ ਸ਼ਬਦ ਜਿਹੜਾ ਹੈਗਾ ਉਹ ਵਿਅਰਥ ਨਹੀਂ ਆਉਂਦਾ। ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨੋਂ ਕੋ ਦੁਹਰਾ ਫਿਰੇ। ਕਹਿੰਦਾ ਜਦੋਂ ਪਰਮਾਤਮਾ ਦੀ ਭਗਤੀ ਦੇ ਵਿੱਚ ਅੱਖਾਂ ਚੋਂ ਹੰਝੂ ਆਉਣੇ ਸ਼ੁਰੂ ਹੋ ਗਏ ਤਾਂ ਉਹ ਜਿਹੜਾ ਮੰਦਰ ਸੀਗਾ ਉਹ ਘੁੰਮਣਾ ਸ਼ੁਰੂ ਹੋ ਗਿਆ ਤੇ ਪੱਛਮ ਵੱਲ ਉਹਦੇ ਕੰਨੀ ਮੂੰਹ ਹੋ ਗਿਆ। ਕਿਉਂ? ਹਰ ਯੁਗ ਯੁਗ ਭਗਤ ਪਾਇਆ, ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਪਰਮਾਤਮਾ ਹਮੇਸ਼ਾ ਭਗਤਾਂ ਦੀ ਲਾਜ ਰੱਖਦਾ। ਨਾਮਦੇਵ ਜੀ ਕਹਿੰਦੇ ਨੇ ਏਕ ਪੱਥਰ ਕੀਜੀਏ ਪਾਓ, ਦੂਜੇ ਪੱਥਰ ਧਰੀਏ ਪਾਓ, ਜੇ ਉਹ ਦਿਓ ਤਾਂ ਇਹ ਵੀ ਦੇਵਾ, ਕਹਿ ਨਾਮਦੇਵ ਹਰ ਕੀ ਸੇਵਾ। ਉਹ ਨਾਮਦੇਵ ਜੀ ਸਾਨੂੰ ਫਿਰ ਸਮਝਾਉਂਦੇ ਨੇ ਵੀ ਜਦੋਂ ਅਸੀਂ ਪਹਾੜਾਂ ਚ ਜਾ ਕੇ ਮੰਦਰਾਂ ਚ ਜਾਂਦੇ ਹਾਂ ਤਾਂ ਪਹਾੜਾਂ ਚ ਮੰਦਰ ਚ ਜਾਣ ਦੇ ਲੱਗੇ ਜਾਣ ਲਈ ਸਾਨੂੰ ਪੱਥਰਾਂ ਦੇ ਉੱਤੇ ਪੈਰ ਰੱਖ ਕੇ ਜਾਣਾ ਪੈਂਦਾ, ਤੇ ਜਦੋਂ ਅਸੀਂ ਮੰਦਰ ਚ ਚਲੇ ਜਾਂਦੇ ਹਾਂ ਤਾਂ ਉੱਥੇ ਵੀ ਪੱਥਰ ਹੈ, ਉੱਥੇ ਅਸੀਂ ਝੁਕਦੇ ਹਾਂ, ਉੱਥੇ ਅਸੀਂ ਡਰਦੇ ਹਾਂ, ਉੱਥੇ ਸਾਡੀ ਸ਼ਰਧਾ ਹੈ, ਉੱਥੇ ਅਸੀਂ ਪੈਰ ਨਹੀਂ ਲਾਉਂਦੇ। ਪਰ ਜਿਹੜੇ ਬਾਹਰ ਪੱਥਰ ਨੇ ਉਹਨਾਂ ਦੇ ਉੱਤੇ ਅਸੀਂ ਪੈਰ ਧਰਦੇ ਹਾਂ, ਬੇਫਿਕਰ ਹੋ ਕੇ ਧਰਦੇ ਹਾਂ। ਤਾਂ ਨਾਮਦੇਵ ਜੀ ਨੇ ਕਿਉਂਕਿ ਅੰਦਰੋਂ ਪਰਮਾਤਮਾ ਨੂੰ ਪ੍ਰਗਟ ਕਰ ਲਿਆ ਸੀਗਾ, ਸੋ ਇਹਨਾਂ ਨੂੰ ਕੰਨ ਕੰਨ ਦੇ ਵਿੱਚ ਪਰਮਾਤਮਾ ਦੀ ਤਾਕਤ ਨਜ਼ਰ ਆਉਂਦੀ ਸੀਗੀ। ਸੋ ਇਸੇ ਕਰਕੇ ਉਹਨਾਂ ਨੇ ਇਹ ਸ਼ਬਦ ਉਚਾਰਿਆ, ਏਕ ਪੱਥਰ ਕੀਜੀਏ ਪਾਓ, ਦੂਜੇ ਪੱਥਰ ਧਰੀਏ ਪਾਓ, ਜੇ ਉਹ ਦਿਓ ਤਾਂ ਇਹ ਵੀ ਦੇਵਾ, ਕਹਿ ਨਾਮਦੇਵ ਹਰ ਸਰ ਕੀ ਸੇਵਾ, ਕਿ ਇਫ ਵਨ ਸਟੋਨ ਇਜ਼ ਗੋਡ ਦੈਨ ਅਦਰ ਮਸਟ ਬੀ ਗੋਡ। ਪਰਮਾਤਮਾ ਕੰਨ ਕੰਨ ਦੇ ਵਿੱਚ ਬਿਰਾਜਮਾਨ ਹੈ ਪਰ ਸਾਡੀ ਦੇਖਣ ਵਾਲੀ ਅੱਖ ਨਹੀਂ। ਬੁੱਲੇ ਸ਼ਾਹ ਨੇ ਤਾਂ ਹੀ ਉਹਦਾ ਕਿਹਾ ਸੀਗਾ, ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ, ਬਿਨ ਸ਼ੋ ਤੋਂ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ ਤਾਂਹੀਓ ਜਾਨ ਜੁਦਾਈਆਂ ਸਹਿੰਦੀ ਹੈ। ਸੋ ਇਸ ਕਰਕੇ ਜਿੰਨਾ ਚਿਰ ਤੱਕ ਸਾਡੀ ਅੰਦਰਲੀ ਅੱਖ ਨਹੀਂ ਖੁੱਲਦੀ ਉਨਾ ਚਿਰ ਤੱਕ ਸਾਨੂੰ ਉਸ ਸਿਰਜਣਹਾਰ ਦੀ ਕੀ ਸ਼ਕਲ ਹੈ, ਕੀ ਆਕਾਰ ਹੈ, ਕਿਹੜੀ ਤਾਕਤ ਹੈ, ਕਿਹੋ ਜਿਹੀ ਤਾਕਤ ਹੈ ਉਹਦਾ ਪਤਾ ਨਹੀਂ ਲੱਗਦਾ। ਜਦੋਂ ਅਸੀਂ ਕਹਿੰਦੇ ਹਾਂ ਰਾਮ ਚੰਦਰ ਕ੍ਰਿਸ਼ਨ ਗੁਰੂ ਨਾਨਕ ਅੱਲਾ ਵਾਹਿਗੁਰੂ ਜੋ ਵੀ ਹੈ ਨਾਮ ਨੇ, ਪਰ ਇਹਦੇ ਨਾਮ ਦਾ ਵਿੱਚ ਤਾਕਤ ਹੈ। ਜਿਵੇਂ ਆਪਾਂ ਬਿਜਲੀ ਦੀ ਤਾਰ ਪਾਈ ਹੁੰਦੀ ਹੈ ਨਾ, ਉਹਨੂੰ ਜਿੰਨਾ ਮਰਜ਼ੀ ਹੱਥ ਲਾ ਲਓ ਤਾਰ ਹੋਰ ਚੀਜ਼ ਹੈ, ਤਾਰ ਦੇ ਵਿੱਚ ਜਿਹੜਾ ਕਰੰਟ ਹੈ ਨਾ ਉਹਨੇ ਹੀ ਪੱਖਾ ਚਲਾਉਣਾ, ਉਹਨੇ ਹੀ ਟੀਵੀ ਚਲਾਉਣਾ, ਉਹਨੇ ਹੀ ਸਾਨੂੰ ਮਾਰਨਾ। ਸੋ ਸਾਡੇ ਸਰੀਰ ਦੇ ਅੰਦਰ ਜਿਹੜਾ ਕਰੰਟ ਹੈ, ਤਾਕਤ ਹੈ, ਉਸੇ ਨੇ ਹੀ ਸਾਰੀ ਦੁਨੀਆਂ ਨੂੰ ਪੈਦਾ ਕੀਤਾ ਅਤੇ ਉਹ ਕਰੰਟ ਜਦੋਂ ਜਾਗ ਪਿਆ ਨਾ, ਫੇਰ ਤੁਹਾਨੂੰ ਉਹ ਤਾਕਤ ਹਰ ਜ਼ਰੇ ਜ਼ਰੇ ਦੇ ਵਿੱਚ, ਪੱਤੇ ਪੱਤੇ ਦੇ ਵਿੱਚ ਸਮਾਈ ਦਿਖਾਈ ਦੇਊਗੀ। ਨਾਮਦੇਵ ਦੀ ਇੱਕ ਐਗਜ਼ਾਮਪਲ ਆਉਂਦੀ ਹੈ ਕੁੱਤੇ ਦੇ ਬਾਰੇ, ਕਿਉਂਕਿ ਨਾਮਦੇਵ ਨੇ ਆਪਣੇ ਅੰਦਰ ਉਸ ਪਰਮਾਤਮਾ ਨੂੰ ਪ੍ਰਗਟ ਕਰ ਲਿਆ ਸੀ, ਉਸ ਤਾਕਤ ਸਾਕਸ਼ਾਤ ਦਰਸ਼ਨ ਕਰਦਾ ਸੀ, ਹਰ ਵਕਤ ਨਾਲ ਲਈ ਫਿਰਦਾ ਸੀ। ਇਸ ਕਰਕੇ ਇਹਨੂੰ ਹਰ ਚੀਜ਼ ਦੇ ਵਿੱਚ, ਚਾਹੇ ਉਹ ਕੁੱਤਾ, ਚਾਹੇ ਉਹ ਬਿੱਲੀ ਹੈ, ਚਾਹੇ ਘੋੜਾ, ਚਾਹੇ ਪੱਤੇ ਹੈ, ਚਾਹੇ ਪੌਦੇ ਹੈ, ਚਾਹੇ ਬ੍ਰਿਕਸ਼ ਹੈ, ਚਾਹੇ ਇੰਡੀਅਨ ਹੈ, ਚਾਹੇ ਪਾਕਿਸਤਾਨੀ ਹੈ, ਚਾਹੇ ਚੀਨ ਹੈ, ਸਾਰਿਆਂ ਦੇ ਵਿੱਚ ਉਹ ਤਾਕਤ ਨਜ਼ਰ ਆਉਂਦੀ ਸੀ। ਇਸ ਕਰਕੇ ਇਹਨੂੰ ਪਤਾ ਸੀ ਇਹਦੇ ਵਿੱਚ ਪਰਮਾਤਮਾ ਹੈ। ਸਾਖੀ ਆਉਂਦੀ ਹੈ ਕਿ ਨਾਮਦੇਵ ਜੀ ਇੱਕ ਵਾਰ ਦਰਖਤ ਦੇ ਨੀਚੇ ਭਗਤੀ ਕਰ ਰਹੇ ਸੀ, ਜਦੋਂ ਭੁੱਖ ਲੱਗੀ, ਪੌਣੇ ਦੇ ਵਿੱਚੋਂ ਰੋਟੀਆਂ ਕੱਢੀਆਂ ਤੇ ਦੇਸੀ ਘਿਓ ਨਾਲ ਚੋਪਣ ਲੱਗੇ, ਇਹਨੇ ਉੱਥੇ ਕੁੱਤਾ ਆ ਰੋਟੀ ਚੱਕ ਕੇ ਭੱਜ ਗਿਆ। ਜਦੋਂ ਕੁੱਤੇ ਨੇ ਰੋਟੀ ਚੱਕੀ, ਕਿਉਂਕਿ ਇਹਨਾਂ ਨੂੰ ਕੁੱਤੇ ਦੇ ਵਿੱਚੋਂ ਵੀ ਰੱਬ ਨਜ਼ਰ ਆਉਂਦਾ ਸੀ, ਇਹ ਕੁੱਤੇ ਦੇ ਪਿੱਛੇ ਭੱਜੇ ਤੇ ਉੱਥੇ ਇੱਕ ਸ਼ਬਦ ਨਾਮਦੇਵ ਜੀ ਨੇ ਉਚਾਰਿਆ, ਉਹ ਕਹਿੰਦੇ ਰੁੱਖੜੀ ਨਾ ਖਾਇਓ ਸਵਾਮੀ, ਰੁੱਖੜੀ ਨਾ ਖਾਇਓ, ਵੀ ਆਹ ਰੁੱਖੀ ਰੋਟੀ ਨਾ ਖਾਓ। ਕੁੱਤੇ ਨੂੰ ਕਹਿੰਦੇ ਰੁੱਖੜੀ ਨਾ ਖਾਇਓ ਸਵਾਮੀ, ਰੁੱਖੜੀ ਨਾ ਖਾਇਓ, ਹੱਥ ਮਾਰੇ ਕਿਰਤ ਕਟੋਰੀ ਆਪਣੀ ਬਾਂਟਾ ਲੈ ਜਾਇਓ। ਬਾਂਟਾ ਕਹਿੰਦੇ ਬੁਰਖੀ ਨੂੰ, ਵੀ ਤੁਸੀਂ ਮੈਨੂੰ ਚੋਪੜ ਲੈ ਦਿਓ, ਫਿਰ ਤੁਸੀਂ ਖਾ ਲਿਓ, ਕਿਉਂਕਿ ਕੁੱਤੇ ਦੇ ਵਿੱਚ ਵੀ ਪਰਮਾਤਮਾ ਨਜ਼ਰ ਆਉਂਦਾ। ਸੋ ਇਸੇ ਕਰਕੇ ਤਾਂ ਕਿਹਾ ਜਾਂਦਾ ਨਾ ਕਿ ਮੌਲਾਨਾ ਰੂਮ ਨੇ ਇਹ ਗੱਲ ਕਿਹਾ ਸੀਗਾ, ਇਹ ਮੂੜ ਮਨੁਸ਼, ਸਾਨੂੰ ਮੂਰਖ ਕਹਿੰਦੇ ਨੇ, ਇਹ ਮੂੜ ਮਨੁਸ਼, ਤੂੰ ਜਲਦੀ ਕਿਸੇ ਅਜਿਹੇ ਦਾ ਪੱਲਾ ਫੜ ਲੈ ਤਾਂ ਜੋ ਤੂੰ ਦੂਜੀ ਦੁਨੀਆਂ ਦੀਆਂ ਮੁਸੀਬਤਾਂ ਤੋਂ ਬਚ ਸਕੇ, ਤਾਂ ਕਿ ਜਦੋਂ ਮੌਤ ਆਵੇ ਨਾ ਉਹ ਮੁਸੀਬਤਾਂ ਤੋਂ, ਕੁੱਤਾ ਬਿੱਲੀ ਘੋੜੇ ਜਾਨਵਰ ਬਣਨ ਤੋਂ ਬਚੇ। ਤੇ ਇਸੇ ਲਈ ਕਿਉਂ ਬਚੇ? ਕਿਉਂਕਿ ਨਾਮਦੇਵ ਜੀ ਦਾ ਇੱਕ ਸਿੰਪਲ ਫਾਰਮੂਲਾ, ਨਾਓ ਔਰ ਨੈਵਰ, ਜਾਂ ਤਾਂ ਹੁਣ ਹੋਊਗਾ ਤੇ ਜਾਂ ਫਿਰ ਕਦੇ ਵੀ ਨਹੀਂ ਹੋਊਗਾ। ਜੇ ਕਹਾਂਗੇ ਕੱਲ ਨੂੰ ਪਾਠ ਕਰ ਲਾਂਗੇ, ਪਰਸੋਂ ਪਾਠ ਕਰ ਲਾਂਗੇ, ਕੱਲ ਨੂੰ ਬੱਚੇ ਜੰਮ ਲਾਂਗੇ, ਪਰਸੋਂ ਜੰਮ ਲਾਂਗੇ, ਪਰਸੋਂ ਸ਼ਾਦੀ ਕਰਾ ਲਾਂਗੇ, ਜਾਂ ਤਾਂ ਹੁਣ ਮਿਹਨਤ ਕਰਨੀ ਪਊ। ਜੇ ਡਾਕਟਰ ਬਣਿਆ ਤਾਂ ਹੁਣ ਬਣੋਗੇ, ਮਰਨ ਤੋਂ ਬਾਅਦ ਥੋੜਾ ਡਾਕਟਰ ਬਣ ਜਾਓਗੇ ਤੁਸੀਂ। ਜੱਜ ਬਣਨਾ ਤਾਂ ਇਸ ਲਾਈਫ 'ਚ ਬਣੋਗੇ, ਮਰਨ ਤੋਂ ਬਾਅਦ ਥੋੜਾ ਜੱਜ ਬਣ ਜਾਓਗੇ। ਜੇ ਪਤੀ ਬਣਨਾ, ਬੱਚੇ ਜੰਮਣੇ ਨੇ, ਤਾਂ ਇਸ ਜ਼ਿੰਦਗੀ 'ਚ ਜੰਮ ਸਕਦੇ ਹੋ। ਇਸ ਕਰਕੇ ਨਾਮਦੇਵ ਜੀ ਨੇ ਸਾਨੂੰ ਸਮਝਾਇਆ ਵੀ ਦਿਸ ਲਾਈਫ ਇਜ਼ ਵੈਰੀ ਪ੍ਰੈਸ਼ੀਅਸ, ਇਹਦਾ ਫਾਇਦਾ ਲਓ। ਇਹਦਾ ਫਾਇਦਾ ਕਿਵੇਂ ਲਵੇਗਾ? ਕਿ ਪਰਮਾਤਮਾ ਨਾਲ ਅਸੀਂ ਵਿਛੜੇ ਹੋਏ ਹਾਂ, ਪਰਮਾਤਮਾ ਨਾਲ ਮਿਹਨਤ ਕਰਕੇ ਅੰਦਰ ਮਿਲਾਪ ਕਰ ਲਓ। ਸੋ ਬਾਹੂ ਸਾਹਿਬ, ਸੁਲਤਾਨ ਬਾਹੂ ਨੇ ਕਿਹਾ ਸੀ, ਬਾਹੂ ਮਰ ਗਏ ਜੋ ਮਰਨ ਤੋਂ ਪਹਿਲਾਂ, ਬਾਹੂ ਮਰ ਗਏ ਜੋ ਮਰਨ ਤੋਂ ਪਹਿਲਾਂ, ਤਿੰਨਾਂ ਹੀ ਰੱਬ ਪਾਇਆ ਹੂ। ਜਿਹੜੀ ਅਸੀਂ, ਦੋ ਤਰ੍ਹਾਂ ਦੀ ਮੌਤ ਹੁੰਦੀ ਹੈ, ਇੱਕ ਮੌਤ ਉਹ ਜਿਹੜੀ ਪਰਮਾਨੈਂਟ ਹੋਊਗੀ ਜਦੋਂ ਸਾਨੂੰ ਅੱਗ ਦੇ ਜਾਂ ਜ਼ਮੀਨ ਦੇ ਸਪੁਰਦ ਕਰ ਦਿਆਂਗੇ, ਇੱਕ ਮੌਤ ਉਹ ਹੁੰਦੀ ਹੈ ਜਿਵੇਂ ਸੇਂਟ ਪੌਲ ਨੇ ਕਿਹਾ ਸੀ, ਆਈ ਡਾਈ ਡੇਲੀ, ਕਿ ਤੁਸੀਂ ਮਿਹਨਤ ਕਰਕੇ ਆਪਣਾ ਪਰਦਾ ਤੀਜੇ ਅੱਖ ਤੋਂ ਉੱਪਰ ਲੈ ਜਾਣ। ਆਪਾਂ ਲੱਗਦਾ ਕੋਈ ਲੈ ਕੇ ਨਹੀਂ ਗਿਆ, ਲੈ ਕੇ ਗਏ ਨੇ, ਕੋਟਨ ਚੋਂ ਕੋਟ ਕੋਈ ਵੀ ਲਿਜਾ ਸਕਦਾ, ਚਾਹੇ ਮੇਰੇ ਵਰਗਾ ਸੂਟ ਪਾਇਆ ਹੈ, ਚਾਹੇ ਉਹ ਸਾਈਕਲ ਚਲਾਉਂਦਾ, ਚਾਹੇ ਬਿਰਜੂ ਦੇ ਪਰੌਂਠੇ ਬਣਾਉਂਦਾ, ਚਾਹੇ ਉਹ ਰਕਸ਼ਾ ਵਾਲਾ, ਜਿਹੜਾ ਵੀ ਮਿਹਨਤ ਕਰੂਗਾ, ਜਿਹੜੇ ਬੰਦੇ ਮਿਹਨਤ ਕਰਦੇ ਨੇ, ਜੋ IAS IPS ਬਣ ਜਾਂਦੇ ਨੇ, ਚਾਹੇ ਉਹ ਰਕਸ਼ਾ ਵਾਲੇ ਦਾ ਮੁੰਡਾ, ਚਾਹੇ ਕਿਸੇ ਦਾ, ਕੋਈ ਸੇਠ ਦਾ ਨਲਾਇਕ ਹੁੰਦਾ ਉੱਥੇ ਹੀ ਬੈਠਾ ਰਹਿੰਦਾ, ਕਲਰਕ ਲੱਗ ਜਾਂਦਾ, ਜਿਹਨੇ ਗੱਲ ਤਾਂ ਮਿਹਨਤ ਦਾ ਮਾਰਗ ਹੈ। ਜਿਹੜਾ ਵੀ ਮਿਹਨਤ ਕਰੂਗਾ ਉਹ ਅੰਦਰੋਂ ਰੱਬ ਨੂੰ ਪਾਲੂਗਾ ਤੇ ਰੱਬ ਪਾਊਗਾ, ਜਿਉਂਦੇ ਜੀ ਮਿਹਨਤ ਹੋਊਗਾ, ਮਰਨ ਤੋਂ ਬਾਅਦ ਤਾਂ ਮਿਹਨਤ ਹੋਣੀ ਨਹੀਂ। ਇਹੀ ਬਾਹੂ ਸਾਹਿਬ ਕਹਿੰਦੇ ਨੇ, ਬਾਹੂ ਮਰ ਗਏ ਜੋ ਮਰਨ ਤੋਂ ਪਹਿਲਾਂ ਤਿੰਨਾਂ ਹੀ ਰੱਬ ਪਾਇਆ ਹੋ। ਪਲਟੂ ਸਾਹਿਬ ਵੀ ਜਿਉਂਦੇ ਜੀ ਨਾਮਦੇਵ ਦੀ ਪੁਸ਼ਟੀ ਕਰਦੇ ਨੇ, ਮਰਤੇ ਸਭ ਮਰੇ, ਮਰੀ ਜਾਂਦੇ ਨੇ ਸਾਰੇ, ਮਰਤੇ ਸਭ ਮਰੇ, ਮਰ ਨਾ ਜਾਣੇ ਕੋਈ, ਪਤਾ ਨਹੀਂ ਮੌਤ ਕਿਹਨੂੰ ਕਹਿੰਦੇ ਨੇ, ਮਰਤੇ ਸਭ ਮਰੇ, ਮਰ ਨਾ ਜਾਣੇ ਕੋਈ, ਪਲਟੂ ਜੋ ਜੀਤੇ ਮਰੇ, ਜੋ ਜਿਉਂਦੇ ਜੀ ਮਰ ਗਏ, ਸਹਿਜ ਪਰਾਇਣ ਹੋਏ, ਜਿਹੜਾ ਜਿਉਂਦੇ ਜੀ ਮਰ ਗਿਆ, ਡਾਇੰਗ ਵਾਈ ਲਿਵਿੰਗ, ਜਿਉਂਦੇ ਜੀ ਮਰੋ। ਕਬੀਰ ਸਾਹਿਬ ਨੇ ਨਹੀਂ ਕਿਹਾ, ਆਪਾਂ ਗੁਰੂ ਗ੍ਰੰਥ ਸਾਹਿਬ ਚ ਪੜ੍ਹਾਂ, ਜਦੋਂ ਕਦੇ ਮੌਤ ਹੁੰਦੀ ਉੱਥੇ ਸ਼ਬਦ ਲੱਗਦਾ, ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਅਸੀਂ ਕਹਿੰਦੇ ਮਰਨ ਤੋਂ ਬਾਅਦ ਉਹਨੂੰ ਸਵਰਗ ਮਿਲ ਗਿਆ, ਸੋਨੂੰ ਕੋਈ ਦੇਖ ਕੇ ਆਇਆ ਜਾਂ ਤੁਸੀਂ ਦੇਖ ਕੇ ਆਇਓ, ਸਵਰਗ ਮਿਲਿਆ ਕਿ ਨਰਕ ਮਿਲਿਆ, ਇਸ ਜ਼ਿੰਦਗੀ ਦੇ ਵਿੱਚ ਮਿਲਣਾ। ਜਦੋਂ ਪੁੱਠੇ ਸਿੱਧੇ ਕੰਮ ਕਰਦੇ, ਚਪੇੜਾਂ ਦਾ ਰੋਜ਼ ਪੈਂਦੀਆਂ ਰਹਿੰਦੀਆਂ, ਪੁਲਿਸ ਵਾਲੇ ਦਾ ਰੋਜ਼ ਫੜ ਕੇ ਲੈਂਦੇ, ਔਲਾਦ ਤਾਂ ਗੰਦੀ ਨਿਕਲਦੀ ਹੈ, ਬਿਮਾਰੀਆਂ ਤਾਂ ਆਉਂਦੀਆਂ, ਨਰਕੀ ਹੈ। ਤੇ ਜਦੋਂ ਅਸੀਂ ਪਰਮਾਤਮਾ ਦਾ ਉੱਠ ਕੇ ਚਰਨ ਵੰਦਨਾ ਕਰਦੇ ਹਾਂ, ਸਵੇਰੇ ਸ਼ਾਮ ਉਹਦੀ ਅਰਦਾਸ ਕਰਦੇ ਹਾਂ, ਤਾਂ ਉਹਦੀ ਜਿਹੜੀ ਹੈ ਉਹ ਸਾਨੂੰ ਜਿਹੜਾ ਆਨੰਦ ਹੈ, ਖੁਸ਼ੀ ਹੈ, ਉਹ ਇਸ ਜ਼ਿੰਦਗੀ ਦੇ ਵਿੱਚ ਮਿਲੂਗੀ। ਕਬੀਰ ਸਾਹਿਬ, ਬੁੱਲੇ ਸ਼ਾਹ ਨੇ ਬੜੀ ਵਧੀਆ ਐਗਜ਼ਾਮਪਲ ਦਿੱਤੀ ਹੈ, ਜੇ ਮੁਸਲਿਮ ਭਰਾਵਾਂ ਨੂੰ ਸਮਝਾਉਣ ਲਈ। ਬੁੱਲੇ ਸ਼ਾਹ ਲਿਖਦੇ ਨੇ, ਬੁੱਲਿਆ ਹਿਜਰਤ ਵਿੱਚ ਇਸਲਾਮ ਦੇ, ਇਸਲਾਮ ਦੇ ਵਿੱਚ ਹਿਜਰਤ ਹੈ ਵੀ ਉੱਥੇ ਮੱਕੇ ਜਾਓ ਮਦੀਨੇ ਜਾ ਜਾਓ। ਬੋਲਿਆ ਹਿਜਰਤ ਵਿੱਚ ਇਸਲਾਮ ਦੇ ਮੇਰਾ ਨਿੱਥ ਹੈ ਖਾਸ ਮੁਕਾਮ, ਮੈਂ ਤਾਂ ਉੱਥੇ ਰੋਜ਼ ਹੀ ਜਾਂਦਾ, ਚਾਹੇ ਬੈਠਾ ਇੱਥੇ ਹਾਂ ਪਹੁੰਚ ਜਾਂਦਾ ਮੱਕੇ ਮਦੀਨੇ, ਮੈਂ ਬੈਠਾ ਇੱਥੇ ਹਾਂ ਸਿੱਧਾ ਜਾ ਕੇ ਹਨੂੰਮਾਨ ਜੀ ਦੇ ਮੰਦਰ ਚ ਪਹੁੰਚ ਜਾਂਦਾ ਕਿਉਂਕਿ ਮੇਰੀ ਲਿਵ ਜਾਂਦੀ ਹੈ। ਜਿਸ ਤਰ੍ਹਾਂ ਹੁਣ ਅਸੀਂ ਅੱਖਾਂ ਮੀਚਦੇ ਹਾਂ ਮੈਨੂੰ ਬਰਨਾਲੇ SD ਕਾਲਜ ਦਾ ਗੇਟ ਨਜ਼ਰ ਆ ਗਿਆ, ਇੱਥੇ ਬੈਠਾ ਉੱਥੇ ਨਜ਼ਰ ਆ ਗਿਆ। ਐਸੀ ਦਿਨ ਜਦੋਂ ਧਿਆਨ ਸਾਡਾ ਲੱਗ ਜਾਂਦਾ ਪਰਮਾਤਮਾ ਨਾਲ, ਪਰਮਾਤਮਾ ਦੇ ਗੇਟ ਆਪ ਹੀ ਖੁੱਲਦੇ ਨੇ। ਬੋਲਿਆ ਹਿਜਰਤ ਵਿੱਚ ਇਸਲਾਮ ਦੇ ਮੇਰਾ ਨਿੱਤ ਹੈ ਖਾਸ ਮੁਕਾਮ, ਨਿੱਤ ਨਿੱਤ ਮਰਾਂ ਰੋਜ਼ ਮਰਦਾ। ਪਾਠ ਕਰਦੇ ਹੋਏ ਪਰਮਾਤਮਾ ਅੰਦਰਲੀ ਅੱਖ ਖੁੱਲੀਆਂ, ਤੀਸਰੀ ਅੱਖ ਖੁੱਲੀਆਂ, ਸ਼ਿਵ ਜਿਹੜੇ ਹੈਗੇ ਸ਼ਿਵ ਨੇਤਰ ਖੁੱਲਦੇ ਨੇ। ਨਿੱਤ ਨਿੱਤ ਮਰਾਂ ਤੇ ਨਿੱਤ ਨਿੱਤ ਜੀਵਾਂ, ਮਰ ਜਾਂਦਾ ਫੇਰ ਜੀਣਾ, ਲੋਕ ਕਹਿੰਦੇ ਮਰ ਉਹ ਨਹੀਂ ਹੈ ਮੇਰਾ ਮਰ ਗਿਆ ਤੇ ਮੁੜ ਕੇ ਆਈਏ ਨਾ, ਨਿੱਤ ਨਿੱਤ ਮਰਾਂ ਤੇ ਨਿੱਤ ਨਿੱਤ ਜੀਵਾਂ, ਮੇਰਾ ਨਿੱਤ ਨਿੱਤ ਕੂਚ ਮਕਾਮ, ਮੈਂ ਉਧਰ ਜਾਂਦਾ ਥੱਲੇ ਆ ਜਾਂਦਾ, ਉਧਰ ਜਾਂਦਾ ਆਪਣੀ ਸੁਰਤ ਨੂੰ ਚੜਾ ਕੇ ਰੱਬ ਨਾਲ ਮਿਲਿਆ ਹੋਣਾ, ਮੁੜ ਕੇ ਫੇਰ ਦੁਨੀਆਂ ਚ ਆ ਜਾਣਾ। ਸੋ ਨਾਮਦੇਵ ਜੀ ਨੇ ਸਾਨੂੰ ਇਹੀ ਗੱਲ ਕਹੀ ਸੀਗੀ ਕਿ ਭਾਈ ਸਾਹਿਬ ਨਾਓ ਐਂਡ ਨੈਵਰ, ਕਿ ਜਾਂ ਤਾਂ ਤੁਸੀਂ ਹੁਣੀ ਆਪਣੇ ਰੱਬ ਨੂੰ ਮਿਲੋਗੇ ਜਾਂ ਫਿਰ ਕੋਈ ਪਤਾ ਨਹੀਂ ਤੁਸੀਂ ਮਿਲੋਗੇ ਕਿ ਨਹੀਂ ਮਿਲੋਗੇ। ਨਾਮਦੇਵ ਜੀ ਦੇ ਬਾਰੇ ਇੱਕ ਗੱਲ ਹੋਰ ਬੜੀ ਮਸ਼ਹੂਰ ਹੈ, ਜਦੋਂ ਇਹ ਧਰਮ ਦਾ ਪ੍ਰਚਾਰ ਕਰਨ ਲਈ, ਲੋਕਾਂ ਜਾਗਰਤੀ ਪੈਦਾ ਕਰਨ ਲਈ ਭਰਮਣ ਕਰਦੇ, ਜਿਵੇਂ ਸਾਡੇ ਘੁਮਾਨ ਪੰਜਾਬ ਚ ਆਏ ਬਟਾਲੇ ਦੇ ਕੋਲੇ, ਇਹਨਾਂ ਨੇ ਆਪਣਾ ਡੇਰਾ ਦਿੱਲੀ ਵੀ ਲਾਇਆ ਸੀ। ਦਿੱਲੀ ਦੇ ਵਿੱਚ ਜਮਨਾ ਨਦੀ ਹੈ ਨਾ, ਉੱਥੇ ਇਹਨਾਂ ਨੇ ਆਪਣਾ ਤੰਬੂ ਲਾ ਲਿਆ ਤੇ ਸਤਸੰਗ ਕਰਦੇ ਸੀ ਲੋਕਾਂ ਨੂੰ, ਗਰੀਬ ਲੋਕਾਂ ਨੂੰ ਸਮਝਾਉਂਦੇ ਸੀ ਕਿ ਭਾਈ ਸਾਹਿਬ ਤੁਹਾਡੀ ਜ਼ਿੰਦਗੀ ਦਾ ਵਟ ਇਜ਼ ਦਾ ਅਲਟੀਮੇਟ ਗੋਲ ਆਫ ਯੂਅਰ ਲਾਈਫ, ਵਟ ਇਜ਼ ਯੂਅਰ ਸਮਮ ਬੋਨਮ, ਜ਼ਿੰਦਗੀ ਦਾ ਉਦੇਸ਼ ਕੀ ਹੈ, ਕੀ ਉਦੇਸ਼, ਖਾਣਾ ਪੀਣਾ ਸੌਣਾ ਗੱਪਾਂ ਮਾਰਨਾ ਨਿੰਦਿਆ ਚੁਗਲੀ ਕਰਨੀ ਪੈਸੇ ਕਮਾਉਣੇ ਬੱਚੇ ਪਾਲਣਾ ਬੱਚਿਆਂ ਦੀ ਪੈਦਾ ਕਰਨੇ, ਇਹੀ ਹੈ ਜਾਂ ਇਸ ਤੋਂ ਇਲਾਵਾ ਵੀ ਸਾਡਾ ਕੋਈ ਹੋਰ ਗੋਲ ਹੈ, ਪਰਪਜ਼ ਹੈ ਪਰਮਾਤਮਾ ਨੇ ਜਨਮ ਦਿੱਤਾ ਸਾਨੂੰ। ਸੋ ਜਦੋਂ ਇਹ ਜਮਨਾ ਦੇ ਕਿਨਾਰੇ ਸਤਸੰਗ ਕਰਦੇ ਸੀ ਤਾਂ ਉੱਥੇ ਬਹੁਤ, ਤੁਹਾਨੂੰ ਪਤਾ ਹੀ ਹੈ ਜਿਹੜੇ ਸੰਤ ਮਹਾਂਪੁਰਸ਼ ਅਸਲੀ ਹੋਣ, ਉਹ ਜਿਹੜੇ ਅਸਲੀ ਸੰਤ ਮਹਾਂਪੁਰਸ਼ ਨੇ ਉਹਨਾਂ ਦੇ ਬਚਨਾਂ ਦੇ ਵਿੱਚ ਬੜੀ ਖਿੱਚ ਹੁੰਦੀ ਹੈ, ਸਪਿਰਚੁਅਲ ਵਾਈਬ੍ਰੇਸ਼ਨਸ ਹੁੰਦੀਆਂ ਨੇ, ਦੂਰ ਦੂਰ ਤੱਕ ਫੈਲਦੀਆਂ ਨੇ, ਪਿਆਰ ਵੱਧਦਾ, ਲੋਕ ਇਕੱਠੇ ਜਿਵੇਂ ਗੁੜ ਦੇ ਉੱਤੇ ਮੱਖੀਆਂ ਚੱਲੀਆਂ ਆਉਂਦੀਆਂ, ਇਸੇ ਤਰ੍ਹਾਂ ਹੀ ਸੰਤਾਂ ਦੇ ਬਚਨ ਸੁਣ ਲਈ, ਜਿਹੜੇ ਪੂਰਨ ਸੰਤ ਹੁੰਦੇ ਨੇ ਮੈਂ ਫੇਰ ਕਹਿੰਦਾ, ਜਿਹੜੇ ਅੰਦਰੋਂ ਮਿਲੇ ਹੁੰਦੇ ਨੇ, ਬਾਹਰਲੇ ਦਿਖਾਵੇ ਵਾਲੇ ਨਹੀਂ, ਅੱਜ ਕੱਲ੍ਹ ਤਾਂ ਬਾਹਰਲੇ ਦਿਖਾਵੇ ਵਾਲੇ ਜਿਵੇਂ ਨਕਲੀ ਸੈਂਟ ਚੱਲ ਪਿਆ ਉਹੀ ਲਾਈ ਫਿਰਦੇ ਨੇ ਲੋਕ, ਅਸਲੀ ਸੈਂਟ ਹੋਰ ਹੁੰਦਾ। ਸੋ ਜਿਹੜੇ ਅਸਲੀ ਸੰਤ ਹੁੰਦੇ ਨੇ, ਜਦੋਂ ਇਹ ਜਮਨਾ ਦੇ ਕਿਨਾਰੇ ਦਿੱਲੀ ਦੇ ਵਿੱਚ ਇਹਨਾਂ ਨੇ ਖੇਮਾ ਲਾਇਆ, ਆਪਣਾ ਤੰਬੂ ਲਾਇਆ, ਸਤਸੰਗ ਕਰਦੇ ਸੀਗੇ, ਤਾਂ ਉਸ ਟਾਈਮ ਜਿਹੜਾ ਸਿਕੰਦਰ ਲੋਧੀ ਸੀਗਾ ਦਿੱਲੀ ਦਾ ਬਾਦਸ਼ਾਹ, ਉਹਦੀ ਗਊ ਮਰ ਗਈ, ਕਪਿਲਾ ਗਊ ਸੀਗੀ, ਉਹਦਾ ਦੁੱਧ ਪੀਂਦਾ ਸੀ, ਕਪਿਲਾ ਗਊ ਦੇ ਬਾਰੇ ਮਸ਼ਹੂਰ ਹੈ ਵੀ ਚੰਗੀਆਂ ਚੀਜ਼ਾਂ ਖਾਂਦੀ, ਦੁੱਧ ਵੀ ਮਿੱਠਾ ਦਿੰਦੀ ਹੈ। ਜਦੋਂ ਗਊ ਮਰ ਗਈ ਤੇ ਲੋਕਾਂ ਨੇ ਉਹਨੂੰ ਦੱਸਿਆ, ਉਹਦੇ ਮੰਤਰੀਆਂ ਨੇ ਵੀ ਇੱਥੇ ਕੋਈ ਸੰਤ ਆਏ ਨੇ ਪੂਰਨ, ਉਹ ਰੱਬ ਦੀਆਂ ਰਾਮ ਦੀਆਂ ਗੱਲਾਂ ਬਹੁਤ ਉੱਚੀਆਂ ਕਰਦੇ ਨੇ, ਜੇ ਤੁਸੀਂ ਉਹਨਾਂ ਨੂੰ ਕਹੋ ਉਹਨਾਂ ਨੂੰ ਮੰਨੋ ਤੇ ਉਹ ਕੁਛ ਕੁਛ ਵੀ ਕਰ ਸਕਦੇ ਨੇ। ਹੁਣ ਦੇਖੋ ਹਕੀਕਤ ਹਿਸਟਰੀ ਇਹ ਵੀ ਹੈ ਕਿ ਹਮੇਸ਼ਾ ਜਿਹੜਾ ਹੈਗਾ ਸੱਤ ਤੇ ਸਤਾ, ਸੱਤ ਕਹਿੰਦੇ ਨੇ ਸੱਚਾਈ, ਸਤਾ ਕਹਿੰਦੇ ਨੇ ਪਾਵਰ ਨੂੰ, ਇਹਨਾਂ ਦਾ ਹਮੇਸ਼ਾ ਟਕਰਾਅ ਹੋ ਰਿਹਾ। ਜੀਸਸ ਕ੍ਰਾਈਸਟ ਦੇ ਟਾਈਮ ਵੀ ਰਿਹਾ, ਮੁਹੰਮਦ ਸਾਹਿਬ ਦੇ ਟਾਈਮ ਤੇ ਵੀ ਰਿਹਾ, ਪਲਟੂ ਸਾਹਿਬ ਦੇ ਟਾਈਮ ਤੇ ਵੀ ਰਿਹਾ, ਤਾਂ ਹੀ ਅੱਗ ਲਾਈ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪਿਲਾਇਆ, ਸਤਾ ਤੇ ਸੱਤ ਦੀ, ਉਹ ਸੱਚ ਸੀਗਾ ਉਹ ਸਤਾ ਸੀ, ਪਾਵਰ ਸੀਗੀ। ਗੁਰੂ ਸਾਹਿਬਾਂ ਨੂੰ ਤੱਤੇ ਤਵਿਆਂ ਤੇ ਬਿਠਾਇਆ, ਉਹ ਸਤਾ ਸੀਗੀ, ਪਾਵਰ ਸੀ ਤੇ ਸੱਚਾਈ ਦੇ ਉੱਤੇ ਸੀ। ਇਹਨਾਂ ਦਾ ਟਕਰਾਓ ਹੁੰਦਾ ਕੁਦਰਤੀ ਤੌਰ ਤੇ ਪਰਮਾਤਮਾ ਵੱਲੋਂ। ਜਦੋਂ ਉਹਨਾਂ ਨੇ ਹੁਕਮ ਦਿੱਤਾ ਵੀ ਇਹਨੂੰ ਫੜ ਕੇ ਲਿਆਓ ਰਾਮਦੇਵ ਨੂੰ, ਸੋਰੀ ਰਾਮਦੇਵ ਆ ਜਾਂਦਾ ਮੇਰੇ ਮੂੰਹ ਚ, ਨਾਮਦੇਵ ਜੀ ਨੂੰ, ਤਾਂ ਸਿਕਿਉਰਿਟੀ ਵਾਲੇ ਉਹ ਫੜ ਲਿਆਏ ਤੇ ਉਹ ਕਹਿੰਦੇ, ਸਿਕੰਦਰ ਲੋਧੀ ਕਹਿੰਦਾ, ਬਾਦਸ਼ਾਹ ਕਹਿੰਦਾ ਵੀ ਮੈਂ ਤੇਰੀ ਸੁਣਿਆ, ਤੂੰ ਰਾਮ ਦੀ ਬੜੀ ਮਹਿਮਾ ਕਰਦਾ, ਤੂੰ ਰੱਬ ਆਪਣੇ ਆਪ ਨੂੰ ਰੱਬ ਸਮਝਦਾ ਵੀ ਰੱਬ ਹੀ ਆ ਸਾਰਾ ਕੁਛ, ਰੱਬ ਹੀ ਆ, ਰੱਬ ਕੁਛ ਵੀ ਕਰ ਸਕਦਾ, ਤੇ ਜੇ ਕੁਛ ਵੀ ਕਰ ਸਕਦਾ ਮੇਰੀ ਗਊ ਮਰ ਗਈ, ਇਹਨੂੰ ਜਿਉਂਦੀ ਕਰ। ਹੁਣ ਇਹ ਲਾਤੀ ਸ਼ਰਤ, ਇਹ ਲਾਤਾ ਰੋਬ, ਜੇ ਤਾਂ ਮਿੰਤ ਕਰਦਾ ਜਿਵੇਂ ਰਾਮ ਨਾਮਦੇਵ ਜੀ ਨੇ ਰੋਏ ਸੀਗੇ ਕਿ ਮੇਰਾ ਦੁੱਧ ਨਹੀਂ ਪੀਤਾ, ਉਹ ਪੀ ਲੈਂਦਾ ਪਰਮਾਤਮਾ। ਜੇ ਬੰਦਾ ਰੋਬ ਨਾਲ ਧੌਂਸ ਨਾਲ ਕੰਮ ਕਰਾਵੇ ਉਹ ਨਹੀਂ ਮੰਨਦੇ, ਕਿਉਂਕਿ ਸੱਚਾਈ ਹੁੰਦੀ ਹੈ, ਸੱਚਾਈ ਤੇ ਪਾਵਰ ਦਾ ਇਸੇ ਕਰਕੇ ਕਲੈਸ਼ ਹੋ ਜਾਂਦਾ। ਉਹ ਕਹਿੰਦੇ ਵੀ ਰਾਜੇ ਨੂੰ, ਉਹਨੂੰ ਕਹਿੰਦੇ ਬਾਦਸ਼ਾਹ ਨੂੰ ਕਹਿੰਦੇ ਕਿ ਇਹ ਮੈਂ ਆਪਣੀ ਸ਼ਕਤੀ ਨਾਲ ਮਰੀ ਹੋਈ ਗਊ ਨੂੰ ਕਿਵੇਂ ਪੈਦਾ ਕਰ ਸਕਦਾ ਹਾਂ, ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਨ ਕੀਆ ਨਾ ਜੀਵੇ ਕੋਈ, ਉਹ ਕਿੰਗ ਹਾਉ ਕੈਨ ਬੀ ਦਿਸ ਪੋਸੀਬਲ, ਨੋ ਵਨ ਕੈਨ ਬ੍ਰਿੰਗ ਡੈਡ ਬੈਕ ਇਨ ਟੂ ਲਾਈਫ, ਕੋਈ ਮਰੇ ਹੋਏ ਬੰਦੇ ਨੂੰ ਵੀ ਲਿਆ ਸਕਦਾ, ਪਰਮਾਤਮਾ ਦਾ ਸਿਧਾਂਤ ਹੈ ਵੀ ਜਿਹੜਾ ਬੰਦਾ ਮਰ ਗਿਆ ਉਹ ਵਾਪਸ ਨਹੀਂ ਆਊਗਾ, ਤੇ ਤੂੰ ਮੈਨੂੰ ਕਹਿੰਦਾ ਮੈਂ ਪਰਮਾਤਮਾ ਦੇ ਸਿਧਾਂਤਾਂ ਦੇ ਉਲਟ ਚੱਲਾਂ, ਮੈਂ ਨਹੀਂ ਕਰ ਸਕਦਾ। ਉਹ ਕਹਿੰਦਾ ਨਹੀਂ ਕਰ ਸਕਦਾ, ਮੈਂ ਤੈਨੂੰ 7 ਦਿਨ ਦਾ ਟਾਈਮ ਦਿੰਦਾ, ਜਾਂ ਤਾਂ ਗਊ ਮੇਰੀ ਜਿਉਂਦੀ ਕਰ ਦੇ ਤੇ ਨਹੀਂ ਮੈਂ ਤੈਨੂੰ ਫਾਂਸੀ ਦੇਊਂਗਾ, ਜੇਲ ਚ ਕਰਤਾ ਬੰਦ ਨਾਮਦੇਵ ਜੀ ਨੂੰ। ਜਦੋਂ ਬੰਦ ਕਰਤਾ ਉਹਦੇ ਭਗਤਾਂ ਨੂੰ ਪਤਾ ਲੱਗਿਆ, ਉਹਨਾਂ ਨੂੰ ਪਤਾ ਸੀ ਵੀ ਇਹ ਤਾਂ ਪਰਮਾਤਮਾ ਦੇ ਰੂਪ ਨੇ, ਜਿਹੜਾ ਸਿਕੰਦਰ ਲੋਧੀ ਹੈ ਆਕੜ ਚ ਉਹਨੂੰ ਬੰਦ ਕਰਤਾ ਆਪਣੀ ਤਾਕਤ ਦਾ ਰੋਹਬ ਦਾ ਜਮਾਉਂਦਾ। ਤੇ ਉਹ ਲੋਕ ਇਕੱਠੇ ਹੋ ਕੇ ਗਏ, ਕਹਿੰਦੇ ਵੀ ਤੁਸੀਂ ਐਂ ਕਰੋ, ਇਹਦਾ ਸਬਸਟੀਚਿਊਟ ਦੇਖ ਲਓ, ਅਸੀਂ ਤੁਹਾਨੂੰ ਸੋਨੇ ਦੀ ਗਊ ਜਿੰਨਾ ਸੋਨਾ ਦੇ ਦਿੰਦੇ ਹਾਂ। ਉਹ ਕਹਿੰਦਾ ਨਹੀਂ, ਆਕੜ ਗਿਆ, ਕਿਉਂਕਿ ਰਾਜ ਹੱਠ ਤੇ ਭਗਤ ਹੱਠ ਇਹ ਵੀ ਬੜੇ ਮਸ਼ਹੂਰ ਨੇ। ਰਾਜ ਵਾਲੇ ਕਹਿੰਦੇ ਨੇ, ਰਾਜੇ ਕਹਿੰਦੇ ਨੇ ਮੈਂ ਆਪਣੀ ਗੱਲ ਮਨਾਉਣੀ ਹੈ, ਤੇ ਭਗਤ ਕਹਿੰਦਾ ਮੈਂ ਮੰਨਣੀ ਜਿੰਨੀ ਮਰਜ਼ੀ ਸਜ਼ਾ ਦੇ ਦੇ, ਕਿਉਂਕਿ ਉਹ ਤਾਂ ਪਰਮਾਤਮਾ ਦੇ ਵਿੱਚ ਲੀਨ ਹੋਏ ਹੁੰਦੇ ਨੇ। ਨਹੀਂ ਤਾਂ ਪੰਜਵੀਂ ਪਾਤਸ਼ਾਹ ਹੀ ਅਰਜਨ ਦੇਵ ਜੀ ਨੂੰ ਤੱਤੇ ਤਵਿਆਂ ਦੇ ਬਿਠਾਉਣ ਦੀ ਕੀ ਲੋੜ ਸੀ? ਉਹ ਜੋ ਉਹਦੀ ਗੱਲ ਕਹਿੰਦੇ ਮਨਾਲਾ ਨਹੀਂ ਸੀਗੀ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣ ਦੀ ਕੀ ਲੋੜ ਸੀ? ਉਹ ਜੋ ਚਾਹੁੰਦਾ ਉਹ ਕਰਵਾ ਸਕਦਾ ਸੀ। ਜੀਸਸ ਕ੍ਰਾਈਸਟ ਨੂੰ ਸੂਲੀ ਤੇ ਕਿਉਂ ਚੜ੍ਹਨਾ ਪਿਆ? ਕਿਉਂਕਿ ਉਹ ਸੱਚਾਈ ਦੇ ਉੱਤੇ ਸੀਗੇ, ਉਹਨਾਂ ਦੇ ਹੱਟ ਸੀ ਵੀ ਕੋਈ ਤੂੰ ਕਰ ਜੋ ਮਰਜ਼ੀ, ਮੇਰੇ ਸਰੀਰ ਨੂੰ ਨਾਸ਼ ਕਰ ਲੇਗਾ, ਮੇਰੀ ਆਤਮਾ ਨੂੰ ਮੇਰੇ ਪਰਮਾਤਮਾ ਤਾਂ ਤੂੰ ਕੁਛ ਵੀ ਨਹੀਂ ਕਰ ਸਕਦਾ। ਸੋ ਜਦੋਂ ਲੋਕ ਗਏ ਵੀ ਤੈਨੂੰ ਸੋਨੇ ਦੀ ਦੇ ਦਿੰਦੇ ਆ, ਕੋਈ ਮਿਊਚੁਅਲ ਜਿਹਾ ਆਪਾਂ ਫੈਸਲਾ ਕਰ ਲੈਣਾ, ਵਿਚੋਲਗੀ ਕਰ ਲੈਣਾ, ਮਿਡਲ ਪਾਥ ਅਡੋਪਟ ਕਰ ਲੈਣਾ, ਤੇ ਰਾਜਾ ਕਹਿੰਦਾ ਸਿਕੰਦਰ ਲੋਧੀ ਕਹਿੰਦਾ ਚਲੋ ਐਂ ਕਰੋ, ਸਾਰੀਆਂ ਗੱਲਾਂ ਛੱਡੋ, ਇਹ ਰਾਮ 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 ਬਹੁਤ ਕਰਦਾ, ਰਾਮ ਤੋਂ ਉਹਨੂੰ ਚਿੜ ਸੀ, ਕਹਿੰਦਾ ਇਹਨੂੰ ਕਹੋ ਵੀ ਅੱਜ ਤੋਂ ਰਾਮ ਦਾ ਨਾਂ ਲੈਣਾ ਛੱਡ ਦੇ, ਤੇ ਅੱਲਾ 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸੋਰੀ ਵਾਹਿਗੁਰੂ ਤਾਂ ਹੈ ਨੀ ਸੀ ਉਸ ਟਾਈਮ, ਅੱਲਾ ਅੱਲਾ ਖੁਦਾ ਖੁਦਾ ਕਹਿਣਾ ਸ਼ੁਰੂ ਕਰ ਦੇ। ਜਦੋਂ ਉਹਨੂੰ ਇਹ ਗੱਲ ਸ਼ਰਤ ਦਾ ਪਤਾ ਲੱਗਿਆ, ਉਹਦੀ ਮਾਂ ਤਾਂ ਮਾਂ ਹੀ ਹੁੰਦੀ ਹੈ ਨਾ ਨਾਮਦੇਵ ਦੀ, ਉਹ ਫਟਾਫਟ ਭੱਜੀ ਗਈ, ਨਾਮਦੇਵ ਨੂੰ ਜੇਲ੍ਹ ਚੋਂ ਬਾਹਰ ਬੁਲਾ ਕੇ ਉਹਦੇ ਕੰਨ 'ਚ ਗੱਲ ਕਹੀ। ਮਾਂ ਨੇ ਕੰਨ 'ਚ ਕੀ ਕਿਹਾ ਕਿ ਛੋੜ ਰਾਮ ਤੂੰ ਭੱਜ ਖੁਦਾ, ਛੋੜ ਰਾਮ ਤੂੰ ਭੱਜ ਖੁਦਾ, ਵਾਈ ਡੋਂਟ ਯੂ ਅਬੈਂਡਨ ਯੂਅਰ ਲਾਰਡ ਰਾਮ ਐਂਡ ਵਰਸ਼ਿਪ ਹਿਜ਼ ਲਾਰਡ ਅੱਲਾਹ। ਕਹਿੰਦੇ ਤੂੰ ਆਪਣਾ, ਤੂੰ ਕਹਿੰਦਾ ਮੇਰਾ ਰਾਮ ਹੈ, ਮੇਰਾ ਰਾਮ ਹੈ, ਮੇਰਾ ਰਾਮ ਹੈ, ਆਹ ਕਹਿੰਦਾ ਮੇਰਾ ਖੁਦਾ ਹੈ, ਮੇਰਾ ਖੁਦਾ ਹੈ, ਮੇਰਾ ਖੁਦਾ, ਕਹਿੰਦਾ ਤੂੰ ਛੱਡ ਪਰਾਂ ਆਪਣੇ ਰਾਮ ਨੂੰ, ਤੂੰ ਇਹਦਾ ਖੁਦਾ ਜਪ ਲੈ, ਤੇਰੀ ਮੌਤ ਬਖਸ਼ੀ ਜਾਊ, ਤੈਨੂੰ ਫਾਂਸੀ ਦੇਣ ਤੋਂ ਬਚੂਗੀ। ਨਾਲੇ ਕਹਿੰਦੇ ਤੂੰ ਰੋਜ਼, ਮੈਂ ਜਦੋਂ ਅੱਖਾਂ ਮੀਚ ਕੇ ਤੂੰ ਬਾਣੀ ਪੜ੍ਹਦਾ ਪਰਮਾਤਮਾ 'ਚ ਲੀਨ ਹੋਇਆ ਹੁੰਦਾ, ਉਦੋਂ ਤੂੰ ਬੜੇ ਵਾਰੀ ਕਹਿਣਾ ਹੁੰਦਾ ਕਿ ਤੂੰ ਕਰੀਮਾ, ਹੁਣ ਆਪਣਾ ਸ਼ਬਦ ਕਰੀਮਾ ਰਹੀਮਾ ਅੱਲਾਹ ਤੂੰ ਗਣੀ, ਤੂੰ ਨਾਲੇ ਤਾਂ ਆਪੀ ਤਾਂ ਕਹੀ ਜਾਂਦਾ ਕਿ ਪਰਮਾਤਮਾ ਅੱਲਾਹ ਕਰੀਮ ਹੈ ਰਹੀਮ ਹੈ, ਤੇ ਇਹ ਹੁਣ ਕਹਿੰਦਾ ਤੂੰ ਇਹਦਾ ਰਾਮ ਰਹੀਮ ਕਹਿਣਾ ਸ਼ੁਰੂ ਕਰਦੇ, ਰਾਮ ਦਾ ਖਹਿੜਾ ਛੱਡ ਦੇ ਤੂੰ, ਇਹਦੇ ਵਾਲੇ ਮਾਮਲਾ ਤੇਰੀ ਫਾਂਸੀ, ਤੇਰੀ ਮੌਤ ਬਾਜੂਗੀ। ਉਹ ਕਹਿੰਦਾ ਮਾਂ ਜੀ ਤੂੰ ਮੈਨੂੰ ਸਮਝ ਹੀ ਨਹੀਂ, ਤੂੰ ਮੇਰੀ ਮਾਂ ਹੀ ਨਹੀਂ ਹੋ ਸਕਦੀ, ਜਦੋਂ ਮੈਂ ਅੱਲਾ ਖੁਦਾ ਕਰੀਮ ਰਹੀਮ ਕਹਿਣਾ, ਉਹ ਆਪਣੀ ਅੰਦਰ ਮੌਤ ਚ ਕਹਿਣਾ, ਜੋ ਕੋ ਮੈਂ ਤਾਕਤ ਦੇਖਦਾ ਉਦੋਂ ਮੈਂ ਨਾਂ ਲੈਣਾ, ਜੇ ਰੋਬ ਨਾਲ ਕਹੂਗਾ ਜਬਰਦਸਤੀ ਕਹੂ, ਜਬਰਦਸਤੀ ਮੈਂ ਰਾਮ ਵੀ ਨਹੀਂ ਕਹਿਣਾ। ਸੱਤਵਾਂ ਦਿਨ ਆ ਗਿਆ, ਸ਼ਰਤ ਇਹ ਸੀ, ਪਰਮਾਤਮਾ ਨੂੰ ਪਤਾ ਸੀ ਵੀ ਇਹ ਚਾਹੇ ਤਾਂ ਕੁਛ ਵੀ ਕਰ ਸਕਦਾ, ਗਊ ਤਾਂ ਕੀ ਜਿਉਂਦੀ ਕਰਨੀ ਹੈ, ਰਾਜੇ ਨੂੰ ਵੀ ਮਾਰ ਸਕਦਾ, ਰਾਜੇ ਦੀ ਤਾਕਤ ਨੂੰ ਜੇਲ੍ਹ ਚ ਬੰਦ ਕਰੇ, ਪਰ ਇਹ ਪਰਮਾਤਮਾ ਦੀ ਮੌਤ ਚ ਰਹਿ ਰਿਹਾ। ਸੋ ਪਰਮਾਤਮਾ ਨੂੰ ਆਪ ਦਾਖਲ ਲਾਜੀ ਦੇਣੀ ਪਈ, ਤਾਂ ਪਰਮਾਤਮਾ ਨੇ ਸੱਤਵੇਂ ਦਿਨ ਉਹ ਜਿਹੜੀ ਮਰੀ ਵੀ ਗਊ ਸੀ ਨਾ, ਉਹ ਆਪੀ ਖੜੀ ਹੋ ਗਈ ਰਾਜੇ ਦੇ ਅੱਗੇ, ਤੇ ਫਿਰ ਰਾਜੇ ਨੂੰ ਅਹਿਸਾਸ ਹੋਇਆ ਵੀ ਇਹ ਇੱਕ ਆਮ ਬੰਦਾ ਨਹੀਂ ਹੈ, ਇਹਦਾ ਪਰਮਾਤਮਾ ਨੂੰ ਇਹਨੇ ਕੰਟਰੋਲ ਕੀਤਾ, ਭਗਤ ਕੇ ਬਸ ਮੇ ਰਾਮ, ਪਰਮਾਤਮਾ ਭਗਤਾਂ ਦੇ ਬਸ ਵਿੱਚ ਹੁੰਦਾ। ਸੋ ਉਦੋਂ ਫਟਾਫਟ ਗਿਆ ਜੇਲ੍ਹ ਦੇ ਵਿੱਚ ਜਾ ਕੇ, ਲੰਬਾ ਪੈ ਗਿਆ, ਮਾਫ਼ੀ ਮੰਗੀ ਕਿ ਤੂੰ ਪਰਮਾਤਮਾ। ਸੋ ਪਰਮਾਤਮਾ ਨਾਲ ਕਦੇ ਵੀ ਮਖੌਲ ਨਹੀਂ ਕਰਨਾ ਚਾਹੀਦਾ। ਇਹ ਜਿਹੜੇ ਰੂਪ ਹੁੰਦੇ, ਜਿਹੜੇ ਭਗਤ ਹੁੰਦੇ ਨੇ, ਸੰਤ ਹੁੰਦੇ ਨੇ, ਮੈਂ ਹੁਣ ਬਾਹਲੇ ਕਿਉਂਕਿ ਚੱਕਰ 'ਚ ਪੈ ਗਿਆ, ਹੁਣ ਜੇ ਮੈਂ ਬੋਲਣ ਲੱਗਾ ਸੰਤਾਂ ਬਾਰੇ ਚੰਗੇ ਜਾਂ ਮਾੜੇ, ਉਹ ਗੱਲ ਛੱਡੋ, ਜਿਹੜੇ ਅਸਲੀ ਸੰਤ ਨੇ, ਜਿਹੜੇ ਪੂਜਾ ਪਾਠ ਕਰਦੇ ਨੇ, ਉਹਨਾਂ ਦੇ ਕੱਪੜੇ ਨਾ ਮਗਰ ਜਾਓ, ਉਹਨਾਂ ਦੇ ਪੁਸ਼ਾਕਾਂ ਦੇ ਮਗਰ ਨਾ ਜਾਓ, ਉਹਨਾਂ ਦੇ ਕੰਮਾਂ ਦੇ ਮਗਰ ਨਾ ਜਾਓ। ਜਿਹੜਾ ਵੀ ਰੱਬ ਦੀ ਭਗਤੀ ਕਰਦਾ, ਉਹਦੀ ਕਦਰ ਕਰੋ, ਉਹਨੂੰ ਕਦੇ ਪਰਖੋ ਨਾ ਵੀ ਤੂੰ ਆਹ ਹੈ ਤੂੰ ਉਹ ਹੈ, ਕੀ ਪਤਾ ਉਹਦੇ ਕੋਲ ਕਿਹੜੀ ਤਾਕਤ ਹੋਵੇ ਕਿਹੜੀ ਤਾਕਤ ਨਾ ਹੋਵੇ। ਸੋ ਭਗਤ ਉਹੀ ਬਣੂਗਾ ਜਿਹੜਾ ਅੰਦਰ ਮਿਹਨਤ ਕਰੂਗਾ। ਸੋ ਇਸੇ ਤਰ੍ਹਾਂ ਹੀ ਥੋੜੀ ਜਿਹੀ ਗੱਲ ਮੈਂ ਉਹਦੇ ਬਾਰੇ ਗੱਲ ਕਰ ਲਾਂ, ਆਪਣਾ ਗੁਰੂਦੇਵ ਦੇ ਬਾਰੇ, ਕਿ ਨਾਮਦੇਵ ਜੀ ਨੇ ਕਿਹਾ ਜੇ ਪਰਮਾਤਮਾ ਨੂੰ ਪਾਉਣਾ ਤਾਂ ਐਂਡ ਇਟ ਇਜ਼ ਓਨਲੀ ਪੋਸੀਬਲ ਵੈਨ ਯੂ ਗੋ ਵਿਦ ਇਨ, ਤੇ ਜਦੋਂ ਤੁਸੀਂ ਅੰਦਰ ਜਾਓਗੇ, ਅੰਦਰ ਜਾ ਕੇ ਉਸ ਸਾਕਸ਼ਾਤ ਦੇ, ਉਸ ਪਰਮਾਤਮਾ ਦੇ ਦਰਸ਼ਨ ਕਰੋਗੇ, ਇਹ ਉਦੋਂ ਹੀ ਪੋਸੀਬਲ ਹੈ ਜਦੋਂ ਤੁਹਾਡਾ ਕੋਈ ਗੁਰੂ ਹੋਊਗਾ। ਗੁਰੂ ਕੌਣ? ਜਿਹੜਾ ਖੁਦ ਅੰਦਰ ਜਾਂਦਾ ਹੋਵੇ ਤੇ ਤੁਹਾਨੂੰ ਅੰਦਰ ਜਾਣ ਦਾ ਭੇਦ ਦੱਸ ਸਕੇ। ਜਿਹੜਾ ਬੰਦਾ ਆਪ ਹੀ ਨਹੀਂ ਅੰਦਰ ਗਿਆ, ਉਹ ਤੁਹਾਨੂੰ ਕਿਵੇਂ ਅੰਦਰ ਲੈ ਜਾਊਗਾ ਜੀ? ਠੀਕ ਹੈ ਕਿ ਨਹੀਂ ਗੱਲ? ਸੋ ਇਸ ਕਰਕੇ ਗੁਰੂ ਹਮੇਸ਼ਾ ਹੁੰਦਾ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤਾ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ, ਕਿ ਗੁਰੂ ਤੋਂ ਬਿਨਾਂ ਕੋਈ ਵੀ ਬੰਦਾ। ਰਾਮਚੰਦਰ ਨੂੰ ਗੁਰੂ ਧਾਰਨ ਕਰਨਾ ਪਿਆ, ਕ੍ਰਿਸ਼ਨ ਜੀ ਨੂੰ ਗੁਰੂ ਧਾਰਨ ਕਰਨਾ, ਅਸੀਂ ਕਿਹੜੇ ਬਾਗ ਦੀ ਮੂਲੀਆਂ? ਕਿਉਂਕਿ ਮਤ ਕੋਈ ਭਰਮ ਭੁੱਲੇ ਸੰਸਾਰ, ਗੁਰ ਬਿਨ ਕੋਈ ਨਾ ਉਤਰਸ ਪਾਰ, ਕਿ ਇਟ ਇਜ਼ ਨਾਟ ਪੋਸੀਬਲ ਟੂ ਫਾਈਂਡ ਗੋਡ ਬਾਈ ਯੂਅਰ ਓਨ ਇੰਡੀਪੈਂਡੈਂਟ ਐਫਰਟਸ, ਆਪਣੀ ਮਿਹਨਤ ਨਾਲ ਨਹੀਂ ਹੈ, ਗੁਰੂ ਦਾ ਹੋਣਾ ਜ਼ਰੂਰੀ ਹੈ। ਜੇ ਦਸਵੀਂ ਕੀਤੀ, BA ਕੀਤੀ, MA ਕੀਤੀ, ਐਮਲਿਟ ਕੀਤੀ, PhD ਕੀਤੀ, ਕਿਤਾਬਾਂ ਲਿਖੀਆਂ, ਪਹਿਲਾਂ ਸਾਨੂੰ ਗੁਰੂ ਧਾਰਨ ਕਰਨਾ ਪਿਆ, ਗੁਰੂ ਦੇ ਉਪਦੇਸ਼ ਉੱਤੇ ਚੱਲਣਾ ਪਿਆ। ਜਦੋਂ ਅਸੀਂ ਉਹਦੇ ਉਪਦੇਸ਼ ਤੇ ਚੱਲ ਕੇ ਉਹਨੂੰ ਇੰਪਲੀਮੈਂਟ ਕਰਦੇ ਹਾਂ ਤਾਂ ਆਪ ਵੀ ਅਸੀਂ ਇਕੁਅਲ ਹੋ ਜਾਂਦੇ ਹਾਂ। ਸੋ ਪਰਮਾਤਮਾ ਦੇ ਵਿੱਚ, ਪਰਮਾਤਮਾ ਦੇ ਲਈ ਮਿਲਾਪ ਕਰਨ ਦੇ ਲਈ ਇਹ ਪੱਕਾ ਜ਼ਰੂਰੀ ਹੈ ਕਿ ਸਾਡਾ ਕੋਈ ਨਾ ਕੋਈ ਗੁਰੂ ਹੋਵੇ। ਗੁਰੂ ਤੋਂ ਬਿਨਾਂ ਤਾਂ ਇਹ ਪੋਸੀਬਲ ਹੀ ਨਹੀਂ ਹੈ ਕਿ ਅਸੀਂ ਪਰਮਾਤਮਾ ਨਾਲ ਮਿਲਾਪ ਕਰ ਸਕੀਏ। ਸੋ ਇਸ ਕਰਕੇ ਕਿਹਾ ਜਾਂਦਾ ਕਿ ਗੁਰੂ ਜਿਹੜਾ ਹੁੰਦਾ ਨਾ, ਉਹਦਾ ਕੀ ਨਿਸ਼ਾਨੀ ਹੈ? ਦਾ ਫੇਸ ਆਫ ਏ ਸੇਂਟ ਇਜ਼ ਦਾ ਆਨਸਰ ਆਫ ਐਨੀ ਕੁਐਸਚਨ, ਬਿਕੋਜ਼ ਇਨ ਹਿਸ ਪ੍ਰੈਜੈਂਸ ਆਲ ਅਵਰ ਡਿਫੀਕਲਟੀਜ਼ ਆਰ ਆਟੋਮੈਟਿਕਲੀ ਰਿਜ਼ੋਲਵਡ। ਜਿਹੜੇ ਪੂਰਨ ਸੰਤ ਹੁੰਦੇ ਨੇ, ਜਦੋਂ ਤੁਹਾਡਾ ਕੋਈ ਸ਼ੱਕ ਸ਼ਿਕਵਾ ਹੋਵੇ, ਕੋਈ ਕੁਐਸਚਨ ਹੋਵੇ, ਤੁਸੀਂ ਉਹਦੇ ਸਤਸੰਗ 'ਚ ਜਾਂਦੇ ਹੋ, ਉਹਦੀਆਂ ਅੱਖਾਂ ਨਾਲ ਅੱਖਾਂ ਮਿਲਾਉਣੇ ਹੋ, ਤਾਂ ਜਿਹੜੇ ਵੀ ਤੁਹਾਡੇ ਸ਼ੱਕ ਸ਼ਿਕਵੇ ਹੁੰਦੇ ਨੇ, ਉਹਨਾਂ ਦੀ ਅੱਖ ਮਿਲਾਉਣ ਦੇ ਨਾਲ ਹੀ ਸਾਰੇ ਜਿਹੜੇ ਵਹਿਮ ਭਰਮ ਤੁਹਾਡੇ ਦੂਰ ਹੋ ਜਾਂਦੇ ਨੇ। ਸਵਾਮੀ ਜੀ ਨੇ ਗੁਰੂ ਬਾਰੇ ਕਿਹਾ ਸੀ, ਧਰੀ ਦੇ ਮਾਨੁਸ਼ ਕੀ ਗੁਰੂ ਨੇ, ਜਿਉਂ ਤੂੰ ਤੇਰਾ ਕਰੇ ਕਲਿਆਣ, ਸ਼ਬਦ ਕਮਾਵੇ ਸੋ ਗੁਰਪੂਰਾ, ਉਨ ਚਰਨਨ ਕੀ ਹੋ ਜਾ ਦੂਰਾ, ਔਰ ਪਹਿਚਾਨ ਕਰੋ ਮਤ ਕੋਈ, ਲਕਸ਼ ਅਲਕਸ਼ ਨਾ ਦੇਖੋ ਕੋਈ। ਸੋ ਇਸ ਕਰਕੇ ਗੁਰੂ ਦਾ ਧਾਰਨ ਕਰਨਾ ਬੜਾ ਜ਼ਰੂਰੀ ਹੈ। ਗੁਰੂ ਕੌਣ ਹੁੰਦਾ? ਇਨ ਸ਼ਾਰਟ, ਗੁਰੂ ਮੀਨਸ ਵਨ ਹੂ ਬ੍ਰਿੰਗਸ ਲਾਈਟ ਇਨ ਟੂ ਡਾਰਕਨੈਸ। ਇਨ ਰਿਐਲਿਟੀ ਦ ਗੁਰੂ ਇਜ਼ ਨਾਟ ਦਾ ਨੇਮ ਆਫ ਏ ਮੈਨ, ਹੀ ਇਜ਼ ਏ ਪਾਵਰ ਵਿਚ ਇਜ਼ ਮੈਨੀਫੈਸਟਡ ਇਨ ਦਿਸ ਬਾਡੀ। ਗੁਰੂ ਇਜ਼ ਅਵਰ ਟਰੂ ਆਈਡਲ, ਇਨ ਦਾ ਲਾਈਟ ਆਫ ਵਿਚ ਅਵਰ ਟਰੂ ਸਪਿਰਚੁਅਲ ਪ੍ਰੋਗਰੈਸ ਇਜ਼ ਮੇਡ। ਸੋ ਇੰਨਾ ਕੀ ਗੱਲ ਕਹਿਣਾ ਸੀਗਾ। ਰਮੇਸ਼ ਜੀ, ਤੁਸੀਂ ਵੀ ਹੁਣੀ ਹੁਣੀ ਸੁਣ ਰਹੇ ਹੋ, ਮੇਰੇ ਖਿਆਲ ਪਹਿਲਾਂ ਵੀ ਸੁਣਦੇ ਹੋਵੋਗੇ, ਥੈਂਕ ਯੂ ਵੈਰੀ ਮੱਚ। ਤੁਸੀਂ ਬਰਨਾਲੇ ਤੋਂ, ਹੀਰਾ ਲਾਲ ਜੀ ਬਰਨਾਲੇ ਤੋਂ ਨੇ, ਸੋ ਮੇਰੇ ਪੁਰਾਣੇ ਅੱਜ ਤੋਂ 50 ਸਾਲ ਦੇ ਮਿੱਤਰ ਨੇ, ਅਸੀਂ ਇੱਕੋ ਗਲੀ ਮਹੱਲੇ 'ਚ ਖੇਡੇ ਕੁੱਦੇ ਹਾਂ। ਸੋ ਹੁਣ ਤੁਸੀਂ ਲਾਸਟ ਗਾਣਾ ਸੁਣ ਲਓ, ਮੇਰੇ ਕੋਈ ਗਲਤੀ ਹੋ ਗਈ ਮਾਫ, ਕਿਉਂਕਿ ਲਾਈਵ ਕਰਦੇ ਹਾਂ, ਲਾਈਵ ਕਰਦੇ ਕਈ ਕੁਛ ਇੱਧਰ ਉੱਧਰ ਹੋ ਜਾਂਦੀਆਂ ਗੱਲਾਂ, ਸਲਿਪ ਆਫ ਟੰਗ ਵੀ ਹੋ ਜਾਂਦੀਆਂ, ਕਈ ਵਾਰੀ ਸੰਤ ਦਾ ਨਾਮ ਵੀ ਗਲਤ, ਅੱਜ ਰਾਮਦੇਵ ਵੀ ਕਹੀ ਗਏ, ਨਾਮਦੇਵ ਦੀ ਥਾਂ ਤੇ ਨਾਮਦੇਵ ਤੇ ਰਾਮਦੇਵ 'ਚ ਜ਼ਮੀਨ ਸਮਾਨ ਦਾ ਫਰਕ ਹੈ। ਸੁਣੋ ਲਾਸਟ ਸ਼ਬਦ।
ਵਿਸ਼ਵਸੰਤ ਸ਼੍ਰੀ ਨਾਮਦੇਵ ਮਹਾਰਾਜ ਕੀ
ਜੈ। ਜੈ ਸ਼੍ਰੀ ਨਾਮਦੇਵ, ਜੈ ਜੈ ਸ਼੍ਰੀ ਨਾਮਦੇਵ,
ਨਾਮਦੇਵ 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 ਨਾਮਦੇਵ,
ਜੈ ਜੈ ਸ਼੍ਰੀ ਨਾਮਦੇਵ, ਜੈ ਜੈ ਸ਼੍ਰੀ ਨਾਮਦੇਵ,
ਨਾਮਦੇਵ ਨਾਮਦੇਵ, ਜੈ ਜੈ ਸ਼੍ਰੀ ਨਾਮਦੇਵ,
ਨਾਮਦੇਵ ਨਾਮਦੇਵ, ਵਿਸ਼ਵਸੰਤ ਨਾਮਦੇਵ,
ਨਾਮਦੇਵ 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 ਨਾਮਦੇਵ,
ਜੈ ਜੈ ਸ਼੍ਰੀ ਨਾਮਦੇਵ, ਵਿੱਠਲ ਨਾਮਦੇਵ,
ਜੈ ਜੈ ਸ਼੍ਰੀ ਨਾਮਦੇਵ, ਵਿੱਠਲ ਨਾਮਦੇਵ,
ਪਾਂਡੂਰੰਗ ਨਾਮਦੇਵ, ਜੈ ਜੈ ਸ਼੍ਰੀ ਨਾਮਦੇਵ,
ਪਾਂਡੂਰੰਗ ਨਾਮਦੇਵ, ਜੈ ਜੈ ਸ਼੍ਰੀ ਨਾਮਦੇਵ,
ਨਾਮਦੇਵ ਨਾਮਦੇਵ, ਜੈ ਜੈ ਸ਼੍ਰੀ ਨਾਮਦੇਵ,
ਨਾਮਦੇਵ ਨਾਮਦੇਵ, ਨਾਮਦੇਵ ਨਾਮਦੇਵ,
ਨਾਮਦੇਵ ਨਾਮਦੇਵ, ਵਿੱਠਲ ਨਾਮਦੇਵ,
ਨਾਮਦੇਵ ਨਾਮਦੇਵ, ਨਾਮਦੇਵ ਨਾਮਦੇਵ,
ਜੈ ਜੈ ਸ਼੍ਰੀ ਨਾਮਦੇਵ, ਪਾਂਡੂਰੰਗ ਨਾਮਦੇਵ,
ਨਾਮਦੇਵ ਨਾਮਦੇਵ, ਨਾਮਦੇਵ ਨਾਮਦੇਵ,
ਨਾਮਦੇਵ ਨਾਮਦੇਵ, ਜੈ ਜੈ ਸ਼੍ਰੀ ਨਾਮਦੇਵ,
ਨਾਮਦੇਵ ਨਾਮਦੇਵ, ਨਾਮਦੇਵ ਨਾਮਦੇਵ,
ਨਾਮਦੇਵ ਨਾਮਦੇਵ, ਪਾਂਡੂਰੰਗ ਨਾਮਦੇਵ,
ਨਾਮਦੇਵ ਨਾਮਦੇਵ, ਨਾਮਦੇਵ ਨਾਮਦੇਵ,
ਨਾਮਦੇਵ ਨਾਮਦੇਵ, ਪਾਂਡੂਰੰਗ ਨਾਮਦੇਵ,
ਨਾਮਦੇਵ ਨਾਮਦੇਵ, ਪਾਂਡੂਰੰਗ ਨਾਮਦੇਵ,
ਨਾਮਦੇਵ ਨਾਮਦੇਵ, ਵਿੱਠਲ ਨਾਮਦੇਵ,
ਨਾਮਦੇਵ ਨਾਮਦੇਵ, ਵਿੱਠਲ ਨਾਮਦੇਵ।
You are listening to WTOR 770 AM, Youngstown, Toronto.
ਬ੍ਰੈਂਪਟਨ ਅੱਗ ਤੋਂ ਸੁਰੱਖਿਅਤ ਰਹੋ। 28 ਸਤੰਬਰ ਨੂੰ ਅੱਗ ਸੁਰੱਖਿਆ ਦੇ ਇੱਕ ਦਿਨ ਲਈ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਾਡੇ ਨਾਲ ਜੁੜੋ ਅਤੇ ਫਾਇਰ ਅਲਾਰਮ